FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਵੀਕਐਂਡ ਕਿਵੇਂ ਰਿਹਾ?
ਵੀਕਐਂਡ ਬਹੁਤ ਵਧੀਆ ਰਿਹਾ ਜੀ।
ਮੌਸਮ ਚੰਗਾ ਸੀ ਅੱਜ? ਚੜ੍ਹਦਾ ਸੂਰਜ ਵੇਖਿਆ?
ਹਾਂਜੀ ਦੇਖਿਆ। ਇਟ ਵਾਸ ਬਿਊਟੀਫੁਲ।
ਇਟ ਵਾਸ ਬਿਊਟੀਫੁਲ। ਆਉਂਦੇ ਦਿਨਾਂ ਦੇ ਵਿੱਚ ਮੈਨੂੰ ਪਤਾ ਆਪਣੇ ਨਾ ਐਂਗਲ ਇਹੋ ਜਿਹਾ ਇਹਦਾ ਸਟੂਡੀਓ ਦਾ ਤੇ ਜਿਹੜੀਆਂ ਵਿੰਡੋਜ਼ ਨੇ ਬਾਹਰ ਤੇ ਜਿਸ ਐਂਗਲ ਤੇ ਸੂਰਜ ਸਵੇਰੇ ਸਵੇਰੇ ਚੜ੍ਹਦਾ ਹੁੰਦਾ ਕਿ ਕਈ ਵਾਰੀ ਹੁਣ ਗਰਮੀਆਂ 'ਚ ਪਿਛਲੇ ਸਾਲਾਂ 'ਚ ਕੀ ਹੋਇਆ ਕਿ ਮੈਂ ਇੱਥੇ ਪ੍ਰੋਗਰਾਮ ਸ਼ੁਰੂ ਕਰ ਦਿੰਦਾ ਉੱਧਰੋਂ ਸੂਰਜ ਜਦੋਂ ਚੜ੍ਹਨ ਲੱਗਦਾ ਹੁੰਦਾ ਉਹਦੀਆਂ ਇਹੋ ਜਿਹੀਆਂ ਰੇਜ਼ ਪੈਂਦੀਆਂ ਨੇ ਕਿ ਕੋਨਸਨਟਰੇਟ ਕਰਨਾ ਸਟੂਡੀਓ 'ਚ ਬੈਠੇ ਔਖਾ ਹੋ ਜਾਂਦਾ। ਫਿਰ ਮੈਂ ਹੱਥ ਪੈਰ ਮਾਰਦਾ ਹੋਇਆ ਕਈ ਵਾਰੀ ਵਾਸੂ ਜੀ ਨੂੰ ਇਸ਼ਾਰਾ ਕਰਦਾ, ਫਿਰ ਵਾਸੂ ਜੀ ਸਮਝ ਜਾਂਦੇ, ਫਿਰ ਉੱਠ ਕੇ ਜਾ ਕੇ ਜਿਹੜੀਆਂ ਬਲਾਈਂਡ ਨੇ ਉਹਨਾਂ ਨੂੰ ਲੋ ਕਰਕੇ ਆਉਂਦੇ ਆ। ਸੋ ਉਹ ਦਿਨ ਆਉਣ ਵਾਲੇ ਨੇ ਵਾਸੂ ਜੀ।
ਅਜੇ ਉਹ ਨੌਬਤ ਨਹੀਂ ਆਈ,
ਲੱਗਦਾ ਵੀ ਇਸੇ ਹਫ਼ਤੇ ਨੌਬਤ ਆ ਜਾਣੀ
ਆ। I can see the sun. ਅੱਖਾਂ 'ਚ ਪੈਣਾ ਸ਼ੁਰੂ ਹੋ ਰਿਹਾ
ਜੀ ਜੀ ਜੀ।
ਪਰ ਸੋਹਣਾ ਲੱਗ ਰਿਹਾ, ਕੋਈ ਗੱਲ ਨੀ, ਇਹਨੂੰ ਮਾਫ਼ ਹੈ ਅੱਜ।
ਹਾਂ ਇਹਨੂੰ ਮਾਫ਼, ਅੱਜ ਇਹਨੂੰ ਮਾਫ਼ ਹੈ। ਪਰ ਆਉਂਦੇ ਦਿਨਾਂ 'ਚ ਇਹਨੇ ਇਹੋ ਜਿਹੇ ਐਂਗਲ ਤੇ ਪੈਣਾ ਆਪਣੇ ਕੋਲ ਇੱਥੇ ਸਟੂਡੀਓ ਵਾਲੀ ਸੀਟ ਤੇ ਕਿ ਫਿਰ ਇਹਨੂੰ ਕਹਿ ਦੋ ਓਹਲੇ ਕਰਨਾ ਪੈਣਾ
ਇਹਨੂੰ। ਤੁਹਾਡੇ ਵਾਲੇ ਪਾਸੇ ਬਚਾ, ਮੇਰੇ ਅੱਖਾਂ 'ਚ ਪੈ ਰਿਹਾ।
ਅੱਛਾ ਉਧਰੋਂ ਪੈ ਰਿਹਾ? ਓਹੋ ਅੱਛਾ।
ਬਟ ਇਟਸ ਓਕੇ, ਅੱਜ ਸੋਹਣਾ ਲੱਗ ਰਿਹਾ ਇਸ ਕਰਕੇ ਇਹਨੂੰ ਮਾਫ਼ ਹੈ।
ਇਹਨੂੰ ਮਾਫ਼ ਹੈ, ਠੀਕ ਹੈ। ਬਸ ਜੀ ਮੈਂ ਤਾਂ ਸਵੇਰੇ ਹੀ ਕਹਿ ਰਿਹਾ ਸੀ ਕਿ ਆਪਣੇ ਸਨਗਲਾਸਿਸ ਵਗੈਰਾ ਪਹਿਲਾਂ ਹੀ ਸਾਫ਼ ਕਰਕੇ ਰੱਖਿਓ, ਉਹਨਾਂ ਤੋਂ ਧੂੜ ਵਗੈਰਾ ਝਾੜ ਕੇ ਰੱਖਿਓ, ਕਿਉਂਕਿ ਜਿਨ੍ਹਾਂ ਨੇ ਡਰਾਈਵਿੰਗ ਕਰਨੀ ਹੈ ਇੱਕਦਮ ਫਿਰ ਤੁਹਾਨੂੰ ਕਈ ਵਾਰ ਹੁੰਦਾ ਨਾ ਤੁਸੀਂ ਮੋੜ ਮੁੜਦੇ ਹੋ ਐਂਡ ਦੈਨ ਯੂ ਆਰ ਹੈਡਿੰਗ ਇਨ ਦੀ ਡਾਇਰੈਕਸ਼ਨ ਜਿੱਥੇ ਸੂਰਜ ਹੈ ਸਾਹਮਣੇ ਉਹ ਤੋਂ ਪੈਂਦੀ ਆ, ਫਿਰ ਤੁਹਾਨੂੰ ਨਾਲ ਦੀ ਨਾਲ ਫਿਰ ਗਲਾਸਿਸ ਵਗੈਰਾ ਲਾਉਣੇ ਪੈਣੇ, ਸੋਹਣਾ ਦੀ ਤਿਆਰੀ ਕਰਕੇ ਰੱਖੋ ਪੂਰੀ।
ਸਹੀ ਗੱਲ।
ਬਾਕੀ ਵਾਸੂ ਜੀ, ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਫਾਈਨੈਂਸ਼ੀਅਲ ਮਾਰਕੀਟਸ, ਡੋਨਲਡ ਟਰੰਪ ਵੱਲੋਂ ਕਈਆਂ ਗੱਲਾਂ ਨੂੰ ਰਿਐਕਟ ਕਰਦੀਆਂ ਨੇ, ਐਨਰਜੀ ਮਾਰਕੀਟਸ ਨੂੰ ਰਿਐਕਟ ਕਰਦੀਆਂ ਨੇ, ਪਰ ਟਰੰਪ ਦਾ ਤਰੀਕਾ ਇਹ ਕਾਰਵਾਈ ਇਸ ਤਰ੍ਹਾਂ ਦਾ ਹੋ ਚੁੱਕਿਆ ਕਿ ਇੰਨਾ ਜ਼ਿਆਦਾ ਖਲਾਰਾ ਪਾਇਆ ਹੋਇਆ ਟਰੰਪ ਨੇ। ਵੀਕਐਂਡ 'ਤੇ ਡੋਨਲਡ ਟਰੰਪ ਨੇ ਇੱਕ ਇਹ ਅਲਟੀਮੇਟਮ ਦੇ ਦਿੱਤਾ, ਸ਼ਨੀਵਾਰ ਦੀ ਗੱਲ ਹੈ ਇਹ, ਸ਼ਨੀਵਾਰ ਸ਼ਾਮ ਦੀ, ਕਿ ਜੇ ਇਰਾਨ ਵੱਲੋਂ ਸਟ੍ਰੇਟ ਆਫ ਹੋਰਮੂਜ਼ ਨੂੰ ਨਾ ਖੋਲ੍ਹਿਆ ਗਿਆ ਤਾਂ 48 ਘੰਟਿਆਂ ਦੇ ਅੰਦਰ ਅੰਦਰ ਜੇ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਅਮਰੀਕਾ ਵੱਲੋਂ ਅਤੇ ਇਜ਼ਰਾਈਲ ਵੱਲੋਂ, ਇਹਨਾਂ ਨੇ ਇਹ ਨਹੀਂ ਕਿਹਾ, ਕਹਿੰਦੇ ਬਸ ਅਸੀਂ ਫਿਰ ਅਟੈਕ ਕਰਨੇ ਨੇ ਇਰਾਨ ਦੀ ਜਿਹੜੀ ਜਿਹੜਾ ਐਨਰਜੀ ਇਨਫਰਾਸਟ੍ਰਕਚਰ ਆ ਕਿ ਜਿਹੜੇ ਉਹਨਾਂ ਦਾ ਬਿਜਲੀ ਦੀ ਪੈਦਾਵਾਰ ਕਰਨ ਵਾਲੇ ਜਿਹੜੇ ਪਲਾਂਟਸ ਨੇ ਅਤੇ ਹੋਰ ਵੀ, ਅਸੀਂ ਉਹਨਾਂ ਦੇ ਉੱਪਰ ਅਟੈਕ ਕਰਕੇ ਉਹਨਾਂ ਨੂੰ ਨਿਸ ਤੋਂ ਨਾਬੂਦ ਕਰ ਦਿਆਂਗੇ, ਓਬਲੀਟਰੇਟ ਕਰ ਦਿਆਂਗੇ। ਇਰਾਨ ਵਾਲੇ ਵੀ, ਉਹਨਾਂ ਨੇ ਵੀ ਕਿਹਾ ਵੀ ਅਸੀਂ ਪਿੱਛੇ ਨਹੀਂ ਹਟਦੇ, ਧਮਕੀ ਉਹਨਾਂ ਨੇ ਵੀ ਅੱਗੇ ਦਾਗਤੀ।
ਯਾ ਸੋ ਇਰਾਨ ਵਾਲਿਆਂ ਨੇ ਕਿਹਾ, ਕਹਿੰਦੇ ਕਿ ਦੇਖੋ ਵੀ ਸਟੇਟ ਆਫ ਹੋਰਮੂਜ਼ ਜਿਹੜੀਆਂ ਫਰੈਂਡਲੀ ਨੇਸ਼ਨਸ ਨੇ ਉਹਨਾਂ ਵਾਸਤੇ ਤਾਂ ਖੁੱਲ੍ਹੀ ਹੈ, ਤੇ ਜੇ ਕਹਿੰਦੇ ਅਮਰੀਕਾ ਆਪਣੀ ਇਸ ਧਮਕੀ ਨੂੰ ਅੰਜਾਮ ਦਿੰਦਾ ਤੇ ਜੋ ਕਹਿ ਰਹੇ ਨੇ ਵੀ ਸਾਡੇ ਪਾਵਰ ਪਲਾਂਟਸ ਨੂੰ ਅਟੈਕ ਕਰਦੇ ਨੇ, ਫਿਰ ਕਹਿੰਦੇ ਅਸੀਂ ਸਟੇਟ ਆਫ ਹੋਰਮੂਜ਼ ਨੂੰ ਪੱਕੇ ਤੌਰ ਤੇ ਬੰਦ ਕਰ ਦਵਾਂਗੇ, ਇਟ ਵਿਲ ਬੀ ਕੰਪਲੀਟਲੀ ਕਲੋਜ਼ਡ। ਸੋ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ,
ਇੱਕ ਧਮਕੀ ਦਿੱਤੀ, ਫਿਰ ਦੂਜੀ ਉਹਨਾਂ ਨੇ ਵੀ ਜਵਾਬੀ ਕਾਰਵਾਈ ਦੀ ਵੀ ਜਿਹੜੀ ਧਮਕੀ,
ਸੋ ਨਾਲ ਉਹਨਾਂ ਨੇ ਵੀ ਕਿਹਾ, ਕਹਿੰਦੇ ਕਿ ਦੇਖੋ ਵੀ ਜਿਹੜੇ ਅਮਰੀਕਾ ਦੇ ਐਲਾਈਜ਼ ਨੇ ਤੇ ਜਿਹੜੇ ਅਮਰੀਕਾ ਦੇ ਸਪੋਰਟਰਸ ਨੇ ਮੁਲਕ ਸਾਡੀ ਰਡਾਰ ਦੇ ਵਿੱਚ ਜਿੰਨੇ ਵੀ ਆਉਣਗੇ ਉਹਨਾਂ ਦੇ, ਕਹਿੰਦੇ ਜਿੰਨੇ ਵੀ ਕੋਈ ਇਸ ਤਰ੍ਹਾਂ ਦੇ ਪੀਸਿਸ ਆਫ ਇਨਫਰਾਸਟ੍ਰਕਚਰ ਹੋਣਗੇ ਉਹਨਾਂ ਨੂੰ, ਕਹਿੰਦੇ ਫਿਰ ਅਸੀਂ ਰਿਟੈਲੀਏਟ ਕਰਾਂਗੇ, ਉਹਨਾਂ ਨੂੰ ਲੀਜੀਟੀਮੇਟ ਟਾਰਗੇਟ ਮੰਨਿਆ ਜਾਏਗਾ,
ਨਾ ਸਿਰਫ ਬਿਜਲੀ ਦੀ ਪੈਦਾਵਾਰ ਵਾਲੇ ਪਲਾਂਟਸ, ਨਾਲ ਹੀ ਜਿਹੜੇ ਉੱਥੇ ਖਾਰੇ ਪਾਣੀ ਨੂੰ ਵਾਸੂ ਜੀ ਪੀਣ ਯੋਗ ਬਣਾਉਣ ਵਾਲੇ ਡੀਸੈਲੀਨੇਸ਼ਨ ਪਲਾਂਟਸ ਨੇ, ਤੇ ਜਿਹੜੀਆਂ ਵੀ ਗਲਫ ਸਟੇਟਸ ਨੇ ਉਹ ਵਾਸੂ ਜੀ ਡਿਪੈਂਡਿੰਗ ਔਨ ਵੀ ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ, ਦੁਬਈ, ਕੁਵੈਤ, ਕਤਰ, ਬਹਿਰੇਨ ਤੇ ਹੋਰ ਜਿਹੜਾ ਇਲਾਕਾ, ਡਿਪੈਂਡਿੰਗ ਔਨ ਵੀ ਕਿਹੜੀ ਇਹੋ ਜਗ੍ਹਾ ਹੈ, ਅੱਧੇ ਤੋਂ ਲੈ ਕੇ ਅਬਾਊਟ 2/3 ਆਫ ਦਾ ਵਾਟਰ ਸਪਲਾਈ ਜਿਹੜਾ ਲੋਕ ਪੀਣ ਵਾਲਾ ਪਾਣੀ ਵਰਤਦੇ ਨੇ ਡੋਮੈਸਟਿਕ ਅਤੇ ਬਾਕੀ ਯੂਜ਼ ਲਈ, ਉਹ ਇਹਨਾਂ ਡੀਸੈਲੀਨੇਸ਼ਨ ਪਲਾਂਟਸ ਦੇ ਰਾਹੀਂ ਪ੍ਰੋਸੈਸ ਹੋ ਕੇ ਆਉਂਦਾ, ਅਤੇ ਜੇ ਉਹ ਪਲਾਂਟਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਣਦੀ ਆ ਤਾਂ ਫਿਰ ਉੱਥੇ ਤਾਂ ਲੋਕਾਂ ਵਾਸਤੇ ਆਪਣੀ ਜ਼ਿੰਦਗੀ ਸਸਟੇਨ ਕਰਨੀ ਔਖੀ ਹੋ ਜਾਣੀ ਹੈ ਜੇ ਪਾਣੀ ਨਾ ਹੋਇਆ ਤਾਂ। ਸੋ ਇੱਦਾਂ ਦੀ ਧਮਕੀ ਦਿੱਤੀ ਗਈ, ਇਹ ਟੈਨਸ਼ਨ ਦੇਖੋ ਉਦੋਂ ਤੱਕ ਬਣੀ ਰਹੀ ਜਦੋਂ ਤੱਕ ਟਰੰਪ ਨੇ ਇਹ, ਅੱਜ ਸਾਡੇ ਕੋਲ ਸਵੇਰ ਦਾ 4:15 ਦਾ ਟਾਈਮ ਸੀ, ਉਹ ਟਰੰਪ ਨੇ ਇੱਕ ਪੋਸਟ ਕੀਤੀ ਸੋਸ਼ਲ ਮੀਡੀਆ 'ਤੇ ਕਿ ਜੀ ਅਸੀਂ 5 ਦਿਨ ਵਾਸਤੇ ਪੌਜ਼ ਕਰ ਰਹੇ ਹਾਂ, ਇਸ ਤੋਂ ਪਹਿਲਾਂ ਕਿ ਟਰੰਪ ਦੀ ਉਸ ਪੋਸਟ 'ਤੇ ਆਈਏ। ਸ਼ਨੀਵਾਰ ਨੂੰ ਟਰੰਪ ਵੱਲੋਂ ਇਹ ਧਮਕੀ ਦਿੱਤੀ ਜਾਂਦੀ ਆ, ਸ਼ਨੀਵਾਰ ਸ਼ਾਮ ਨੂੰ, ਅਤੇ ਉਦੋਂ ਸਟਾਕ ਮਾਰਕੀਟ ਸੀਗੀਆਂ ਬੰਦ, ਐਤਵਾਰ ਵੀ ਸਟਾਕ ਮਾਰਕੀਟ ਸੀਗੀ ਬੰਦ, ਪਰ ਜਦੋਂ ਸਾਡੇ ਕੋਲ ਕੱਲ੍ਹ ਦੁਪਹਿਰ ਜਾਂ ਸ਼ਾਮ ਹੁੰਦੀ ਹੈ ਏਸ਼ੀਆ ਦੇ ਵਿੱਚ ਸਟਾਕ ਮਾਰਕੀਟ, ਫਾਈਨੈਂਸ਼ੀਅਲ ਮਾਰਕੀਟਸ ਖੁੱਲ੍ਹ ਜਾਂਦੀਆਂ ਨੇ, ਏਸ਼ੀਆ ਦੇ ਏਸ਼ੀਅਨ ਟ੍ਰੇਡਿੰਗ ਦੇ ਵਿੱਚ ਮਾਰਕੀਟਸ ਦੇ ਵਿੱਚ ਇੰਨੀ ਮੁੱਧੇ ਮੂੰਹ ਇੰਡਸਟਰੀਜ਼ ਡਿੱਗਣੇ ਸ਼ੁਰੂ ਹੋਏ, ਸੋਨੇ ਚਾਂਦੀ ਦੀ ਕੀਮਤ ਬਹੁਤ ਵੱਡੇ ਪੱਧਰ 'ਤੇ ਡਿੱਗੀ, ਤੇਲ ਦੀ ਕੀਮਤ ਇੱਕਦਮ ਦੁਬਾਰਾ ਤੋਂ ਵੱਧ ਗਈ, ਮੈਨੂੰ ਤਾਂ ਇਹ ਲੱਗਦਾ ਵਾਸੂ ਜੀ ਵੀ ਬਾਕੀ ਗੱਲਾਂ ਛੱਡੋ, ਆਹ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਜਦੋਂ ਕਦੇ ਵੀ ਡਾਊਨ ਟਰਨ ਆਉਂਦਾ ਟਰੰਪ ਨੂੰ ਉਹ ਨਹੀਂ ਰਾਸ ਆਉਂਦਾ, ਅਤੇ ਉਹਨੂੰ ਦੇਖ ਕੇ ਟਰੰਪ ਫਿਰ ਲੱਗਦਾ ਵੀ ਨਹੀਂ ਨਹੀਂ ਇਹਨੂੰ ਹੁਣ ਦੁਬਾਰਾ ਸਪੋਰਟ ਕਰਨ ਦੀ ਲੋੜ ਆ, ਉਹ ਫਿਰ ਕੋਈ ਇਹੋ ਜਿਹੀ ਗੱਲ ਕਹਿ ਦਿੰਦੇ ਆ। ਟਰੰਪ ਵੱਲੋਂ ਅੱਜ ਹੀ ਸਵੇਰੇ ਪੋਸਟ ਕੀਤੇ ਜਾਣ ਤੋਂ ਬਾਅਦ, ਕਿਉਂਕਿ ਨੌਰਥ ਅਮੈਰੀਕਨ ਮਾਰਕੀਟਸ ਅਜੇ ਖੁੱਲ੍ਹਣੀਆਂ ਸੀ, ਨੌਰਥ ਅਮੈਰੀਕਨ ਮਾਰਕੀਟਸ 'ਤੇ ਅਜੇ ਘੰਟਾ ਪਹਿਲਾਂ ਹੀ ਖੁੱਲ੍ਹੀਆਂ, ਉਸ ਤੋਂ ਬਾਅਦ ਤੇਲ ਦੀ ਕੀਮਤ ਦੇ ਵਿੱਚ ਇੱਕਦਮ ਗਿਰਾਵਟ ਦਰਜ ਕੀਤੀ ਜਾਂਦੀ ਹੈ, ਅਤੇ ਜਿਹੜੇ ਅਰਲੀ ਟ੍ਰੇਡਿੰਗ ਦੇ ਵਿੱਚ ਜਿਹੜੇ ਬਾਕੀ ਦੇ ਸਟਾਕ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲਦਾ।
ਵੀਰੇ ਜੀ, ਕਦੇ ਕਦੇ ਇੱਦਾਂ ਲੱਗਣ ਲੱਗ ਜਾਂਦਾ ਕਿ ਜਿਵੇਂ ਛੋਟੇ ਬੱਚੇ ਨੂੰ ਪਤਾ ਲੱਗ ਜਾਵੇ ਕਿ ਆਹ ਸਵਿੱਚ ਦਬਾਓ ਤਾਂ ਲਾਈਟ ਜਗਦੀ ਹੈ, ਉਹਨੂੰ ਨਵਾਂ ਨਵਾਂ ਸਵਾਦ ਆਉਣ ਲੱਗ ਪੈਂਦਾ, ਬੱਚੇ ਨੂੰ ਚਸ ਪੈ ਜਾਂਦਾ ਕਿ ਬਟਨ ਦਬਾਓ ਲਾਈਟ ਜਗਦੀ ਹੈ। ਟਰੰਪ ਨੂੰ ਵੀ ਲੱਗਦਾ ਹੁਣ ਪਤਾ ਲੱਗ ਗਿਆ ਵੀ ਮੇਰੇ ਕੋਲ ਇੰਨੀ ਪਾਵਰ ਹੈ ਕਿ ਮੈਂ ਬਟਨ ਦਬਾਵਾਂ ਤੇ ਸਾਰੀ ਜਿਹੜੀ ਮਾਰਕੀਟ ਉਥਲ ਪੁਥਲ ਹੋ ਜਾਂਦੀ ਹੈ,
ਹੁੰਦੀ ਹੈ,
ਕਿਉਂਕਿ ਸਾਰੀ ਜ਼ਿੰਦਗੀ ਇਹ ਟ੍ਰੇਡਿੰਗ ਵਗੈਰਾ ਹੀ ਕਰਦੇ ਰਹੇ ਨੇ। ਆਪਣੇ ਆਪ ਨੂੰ ਸਕਸੈਸਫੁਲ ਬਿਜ਼ਨਸਮੈਨ ਕਹਿੰਦੇ ਨੇ, ਜਿਹੜਾ ਆਬਜੈਕਟਿਵ ਆ ਉਹਨੂੰ ਲੈ ਕੇ ਕਾਫੀ ਵਿਵਾਦ ਹੋ ਸਕਦਾ ਸਕਸੈਸਫੁਲ ਹੈਗੇ ਨੇ ਕਿ ਨਹੀਂ, ਜਿਹੜੇ ਵੀ ਬਿਜ਼ਨਸ ਨੂੰ ਹੱਥ ਲਾਇਆ ਦਿਵਾਲੀਆ ਹੀ ਹੋਇਆ, ਪਰ ਚਲੋ ਬਿਜ਼ਨਸਮੈਨ ਤਾਂ ਰਹੇ ਨੇ
ਜੀ।
ਆਪਣੇ ਆਪ ਨੂੰ ਡਿਵੈਲਪਰ ਵੀ ਕਹਿੰਦੇ ਨੇ, ਨਿਊਯਾਰਕ ਦੇ ਮੋਸਟ ਸਕਸੈਸਫੁਲ ਡਿਵੈਲਪਰ।
ਹਲੇ ਤਾਂ ਡਿਵੈਲਪ ਕੀ ਕਰ ਰਹੇ ਆ, ਹਲੇ ਤਾਂ ਜੋ ਬਣਿਆ ਬਣਾਈਆਂ ਚੀਜ਼ਾਂ ਉਹਨਾਂ ਨੂੰ ਵੀ ਖਰਾਬ ਕਰਨ ਦੇ
ਲੱਗੇ ਕਰ ਰਹੇ। ਸੋ ਇਹਨਾਂ ਨੂੰ ਹੁਣ ਪਤਾ ਲੱਗ ਗਿਆ, ਜਿਵੇਂ ਮੈਨੂੰ ਲੱਗਦਾ ਕਿ ਜੇ ਮੈਂ ਇਸ ਤਰ੍ਹਾਂ ਦਾ ਕੋਈ ਫੈਸਲਾ ਕਰਾਂ ਤੇ ਮਾਰਕੀਟਸ ਵਿੱਚ ਉਥਲ ਪੁਥਲ ਹੁੰਦੀ ਆ, ਕਈ ਵਾਰੀ ਤਾਂ ਇੱਦਾਂ ਲੱਗਣ ਲੱਗ ਪੈਂਦਾ ਯਾਰ ਵੀ ਉਸ ਚੀਜ਼ ਦਾ ਸਵਾਦ ਲਈ ਜਾਂਦਾ ਬੰਦਾ, ਕਿਉਂਕਿ ਅਦਰਵਾਈਜ਼ ਇਟ ਡਜ਼ਨਟ ਮੇਕ ਐਨੀ ਸੈਂਸ ਐਟ ਆਲ। ਜਿਸ ਤਰ੍ਹਾਂ ਦੇ ਫੈਸਲੇ, ਜਿਸ ਤਰ੍ਹਾਂ ਦੇ ਐਲਾਨ ਉਹ ਕਰ ਰਹੇ ਨੇ,
ਜਿਸ ਤਰ੍ਹਾਂ ਦੇ ਆ ਪੈਂਡੂਲਮ ਸਵਿੰਗਸ ਮਾਰਕੀਟ ਦੇ ਵਿੱਚ ਆਉਂਦੇ ਪਏ ਯਾਰ, ਜਦੋਂ ਟਰੰਪ ਨੇ ਅੱਜ ਸਵੇਰੇ ਆਹ ਪੋਸਟ ਕੀਤੀ ਆ, ਉਹ ਤੋਂ ਪਹਿਲਾਂ ਕਿਉਂਕਿ ਅਗੇਨ ਏਸ਼ੀਅਨ ਟ੍ਰੇਡਿੰਗ ਦੇ ਵਿੱਚ ਤੇ ਬਾਕੀ ਯੂਰੋਪੀਅਨ ਟ੍ਰੇਡਿੰਗ ਦੇ ਵਿੱਚ ਬ੍ਰੈਂਟ ਕਰੂਡ ਦੀ ਜਿਹੜੀ ਕੀਮਤ ਸੀ ਉਹ 112 113 ਡਾਲਰ ਤੇ ਚਲੀ ਗਈ ਸੀ, ਟਰੰਪ ਨੇ ਵੱਲੋਂ ਇਹ ਪੋਸਟ ਕੀਤੀ ਜਾਂਦੀ ਆ, ਉਹ ਤੋਂ ਬਾਅਦ ਬ੍ਰੈਂਟ ਕਰੂਡ ਦੀ ਕੀਮਤ ਡਿੱਗ ਕੇ ਆ ਜਾਂਦੀ ਆ ਆਲਮੋਸਟ 94 ਡਾਲਰ ਤੇ 93-90 ਦੇ ਨੇੜੇ ਤੇੜੇ। ਇਸ ਵੇਲੇ ਦੁਬਾਰਾ ਤੋਂ ਬ੍ਰੈਂਟ ਕਰੂਡ 100 ਡਾਲਰ ਤੋਂ ਉੱਪਰ ਟ੍ਰੇਡ ਕਰਦਾ ਪਿਆ, ਪਰ ਜਿੰਨੀ ਇਹਦੀ ਵੈਲਿਊ ਆ, ਜਿੰਨੀ ਇਹਦੀ ਕੀਮਤ ਹੋ ਗਈ ਸੀ ਅਬਾਊਟ 4 ਆਵਰਸ ਅਗੋ, ਉਹ ਤੋਂ ਤਕਰੀਬਨ $10 ਬੈਰਲ ਦੀ ਕੀਮਤ ਘੱਟ ਗਈ ਆ।
ਹਾਂਜੀ, ਸੋ 11% ਦੀ ਕਰੈਕਸ਼ਨ ਆ।
ਹਾਂ,
ਤੇ ਦੂਸਰੇ ਪਾਸੇ WTI ਦਾ ਵੀ ਇਹੀ ਹਾਲ ਆ, ਉਹਦੇ ਵਿੱਚ ਵੀ 9-10% ਦੀ ਕਰੈਕਸ਼ਨ ਦੇਖੀ ਜਾ ਰਹੀ ਹੈ, ਤੇ ਉਹ ਵੀ ਕਲੋਜ਼ ਟੂ $89 ਇਸ ਵੇਲੇ ਹੈਗਾ।
ਸੋ ਇਹ ਹੁਣ ਜਿਹੜੀ ਇੱਕਦਮ ਗਿਰਾਵਟ, ਹੁਣ ਕਈਆਂ ਦੇ ਮਨ ਚ ਇਹ ਗੱਲ ਆਏਗੀ ਵੀ ਅੱਛਾ 110-111 ਤੋਂ ਜੇ 93 ਤੇ ਡਿੱਗ ਗਿਆ, 93 ਤੋਂ ਫਿਰ ਵੱਧ ਕੇ 100 ਤੋਂ ਉੱਪਰ ਕਿਉਂ ਚਲੀ ਗਈ ਬ੍ਰੈਂਟ ਦੀ ਕੀਮਤ, ਇਸੇ ਤਰ੍ਹਾਂ WTI ਵੀ ਇਸੇ ਲਗਭਗ ਪ੍ਰਪੋਰਸ਼ਨ ਦੇ ਵਿੱਚ ਮੂਵ ਕੀਤਾ। ਇਹਦੇ ਦੋ ਪਹਿਲੂ ਨੇ, ਪਹਿਲਾ ਪਹਿਲੂ ਤੇ ਹੈ ਡੋਨਲਡ ਟਰੰਪ ਦੀ ਪੋਸਟ, ਕਿ ਡੋਨਲਡ ਟਰੰਪ ਨੇ ਸਵੇਰੇ ਪੋਸਟ ਕੀਤਾ ਕੀ ਆ, ਹੁਣ ਉਹ ਸਾਰੀ ਗੱਲ ਪੜ੍ਹਨੀ ਹੈ ਕਿ ਸਿਰਫ ਉਹਦਾ ਕ੍ਰੈਕਸ ਦੱਸ ਦਈਏ।
ਯਾ, ਸੋ ਸਾਰੀ ਗੱਲ ਦੇਖੋ, ਪਹਿਲੀ ਗੱਲ ਤਾਂ ਵੀ ਆਲ ਕੈਪਸ ਦੇ ਵਿੱਚ ਆ, ਸਾਰੇ ਜਿਹੜੇ ਉਹਨਾਂ ਨੇ ਲੈਟਰਸ ਇਸਤੇਮਾਲ ਕੀਤੇ ਨੇ ਉਹ ਕੈਪੀਟਲ ਲੈਟਰਸ ਇਸਤੇਮਾਲ ਕੀਤੇ।
ਇੱਕ ਮੈਨੂੰ ਇਹ ਲੱਗਦਾ ਵੀ ਬਾਅਦ ਚ ਟਰੰਪ ਨੇ ਥੋੜੀ ਜਿਹੀ ਐਡਿਟ ਵੀ ਕੀਤੀ ਆ, ਕਿਉਂਕਿ ਜਿਹੜੀ ਅਰਲੀ ਪੋਸਟ ਆ ਨਾ, ਮੈਂ ਉਹਦੇ ਕਈ ਸਕਰੀਨਸ਼ਾਟ ਵਗੈਰਾ ਦੇਖੇ ਨੇ ਸਰਕੂਲੇਟ ਹੋ ਰਹੇ ਆ, ਉਹਦੇ ਚ ਟਰੰਪ ਦੀ ਸ਼ੁਰੂਆਤ ਇੱਥੋਂ ਹੁੰਦੀ ਗੱਲ ਦੀ, I am pleased to report ਪਲੀਜ਼ਡ ਨਹੀਂ ਸੀਗਾ ਲਿਖਿਆ।
ਅੱਛਾ, ਸੋਨੇ
I am pleased to report that the United States of America and whatever else, ਫਿਰ ਬਾਅਦ ਦੇ ਵਿੱਚ ਹੁਣ ਜੇ ਤੁਸੀਂ ਹੁਣ ਜਾ ਕੇ ਪੋਸਟ ਵੇਖਦੇ ਹੋ ਉਹ I am pleased ਨਹੀਂ ਹੈਗਾ, I am pleased ਆ, ਜੋ ਕਿ ਸਹੀ ਲਿਖਣਾ ਤਾਂ ਇੱਦਾਂ ਹੀ ਹੁੰਦਾ ਹੈ ਨਾ। ਸੋ ਵਾਸੂ ਜੀ ਪੜ੍ਹਦੇ ਹਾਂ ਸਾਰੀ ਆਲ ਕੈਪਸ ਦੇ ਵਿੱਚ, ਅੱਜ ਸਵੇਰੇ 4:23 ਤੇ ਡੋਨਲਡ ਟਰੰਪ ਵੱਲੋਂ ਕੀਤੀ ਗਈ ਟਰੂਥ ਸੋਸ਼ਲ ਦੇ ਉੱਪਰ ਇਹ ਵਾਲੀ ਪੋਸਟ, ਇਰਸ਼ਾਦ
ਮੈਨੂੰ ਰਿਪੋਰਟ ਕਰਦਿਆਂ, ਮੈਨੂੰ ਨਹੀਂ ਡੋਨਲਡ ਟਰੰਪ ਨੂੰ ਲਿਖਿਆ, ਮੈਨੂੰ ਰਿਪੋਰਟ ਕਰਦਿਆਂ ਬੜੀ ਖੁਸ਼ੀ ਹੋ ਰਹੀ ਹੈ। ਆਈ ਐਮ ਪਲੀਜ਼ ਟੂ ਰਿਪੋਰਟ ਦੈਟ ਦ USA ਯੂਨਾਈਟਿਡ ਸਟੇਟਸ ਆਫ ਅਮੈਰੀਕਾ ਐਂਡ ਦ ਕੰਟਰੀ ਆਫ ਇਰਾਨ, ਸੋ ਇਸਲਾਮਿਕ ਨੇਸ਼ਨ ਉਹ ਨਹੀਂ, ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਐਂਡ ਦ ਕੰਟਰੀ ਆਫ ਇਰਾਨ ਹੈਵ ਹੈਡ ਕੌਮਾ ਓਵਰ ਦ ਲਾਸਟ 2 ਡੇਜ਼ ਕੌਮਾ very good and productive conversations regarding a complete and total resolution of our hostilities in the Middle East, ithe full stop hai na,
fir
based on the tenor and tone of those in-depth, detailed and constructive conversations which will continue throughout the week, I have instructed the Department of War to postpone any and all military strikes against Iranian power plants and energy infrastructure for a 5-day period.
Yeah.
Subject to the success of the ongoing meetings and discussions.
So Trump is post kar deya.
So basically keh rahe ne ke bhi saadi gal baat pichle 2 dinan ton bahut vadhiya tareeke naal country of Iran naal chal rahi hai, te oh ode vich jehdi tone te tenor kehnde badi vadhiya, te hun eh hafta pure gal baat chaldi rehni hai, is karke Department of War nu, jehda Department of Defense hai,
te
Pete Hegseth nu kehta ke bhi hun assi 5 din Iran walian nu kuch nahi kehna, unna de power plants nu attack nahi karna.
Aa gal bahut important distinction hai, ਕਿਉਂਕਿ ਅਗੇਨ ਸੋਸ਼ਲ ਮੀਡੀਆ ਤੇ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਨੇ ਕਾਫੀ ਵਾਰੇ ਪੜ੍ਹ ਲਿਆ ਹੋਣਾ ਕਿ ਟਰੰਪ ਨੇ ਕਹਿਤਾ ਵੀ 5 ਦਿਨ ਵਾਸਤੇ ਇਰਾਨ ਦੇ ਉੱਪਰ ਅਸੀਂ ਹਮਲੇ ਰੋਕ ਰਹੇ ਹਾਂ, ਨਹੀਂ ਉਹ ਜਿਹੜੀ
ਪਾਵਰ ਪਲਾਂਟ,
ਹਾਂ ਕਿਉਂਕਿ ਜਿਹੜੀ ਉਹ ਲਾਈਨ ਹੈਗੀ ਹੈ ਨਾ, ਆਈ ਹੈਵ ਇੰਸਟਰਕਟਿਡ ਦ ਡਿਪਾਰਟਮੈਂਟ ਆਫ ਵਾਰ ਟੂ ਪੋਸਟਪੋਨ ਐਨੀ ਐਂਡ ਆਲ ਮਿਲਟਰੀ ਸਟ੍ਰਾਈਕਸ ਅਗੇਂਸਟ ਇਰਾਨੀਅਨ
ਪਾਵਰ ਪਲਾਂਟਸ,
ਹਾਂ ਇਰਾਨੀਅਨ ਪਾਵਰ ਪਲਾਂਟਸ ਐਂਡ ਐਨਰਜੀ ਇਨਫਰਾਸਟ੍ਰਕਚਰ. ਮੈਨੂੰ ਲੱਗਦਾ ਕਈਆਂ ਨੇ ਕੀ ਕੀਤਾ, ਪੜਿਆ ਸਿਰਫ ਇਹ, ਆਈ ਹੈਵ ਇੰਸਟ੍ਰਕਟਿਡ ਟੂ ਪੋਸਟਪੋਨ ਐਨੀ ਐਂਡ ਆਲ ਮਿਲਟਰੀ ਸਟ੍ਰਾਈਕਸ ਅਗੇਂਸਟ ਇਰਾਨ. ਕਈਆਂ ਨੇ ਇੱਦਾਂ ਪੜ੍ਹ ਕੇ ਉਹਨੂੰ ਐਂ ਰਿਪੋਰਟ ਕਰਦਾ, ਸੀਜ਼ ਫਾਇਰ ਵਗੈਰਾ ਨਹੀਂ ਹੋਈ. ਟਰੰਪ ਵੱਲੋਂ ਕੋਈ ਇਹ ਹੁਕਮ ਨਹੀਂ ਦਿੱਤਾ ਗਿਆ ਵੀ ਇਰਾਨ ਦੇ ਉੱਪਰ ਕੋਈ ਵੀ ਹਮਲਾ ਨਹੀਂ ਕਰਨਾ. ਜਿਹੜੀ ਦੋ ਦਿਨ ਪਹਿਲਾਂ ਧਮਕੀ ਦਿੱਤੀ ਸੀ ਕਿ ਅਸੀਂ ਐਨਰਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਵਾਂਗੇ ਵਿਦ ਇਨ 48 ਆਵਰਸ ਜੇ ਸਟ੍ਰੇਟ ਆਫ ਹਰਮੂਜ਼ ਨਹੀਂ ਖੁੱਲਦਾ, ਉਹਨੂੰ 5 ਦਿਨ ਵਾਸਤੇ ਢਾਲਿਆ ਗਿਆ. ਅਤੇ ਸੋ ਟਰੰਪ ਵੱਲੋਂ ਇਹ ਪੋਸਟ ਕੀਤੀ ਜਾਂਦੀ ਆ. ਉਹ ਤੋਂ ਬਾਅਦ ਅਸੀਂ ਦੇਖਿਆ, ਜਿਹੜੀ ਆਪਾਂ ਗੱਲ ਕੀਤੀ ਆ ਕਿ ਤੇਲ ਦੀ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਉਂਦੀ ਹੈ, $93 ਡਾਲਰ ਉੱਤੇ ਬੈਰਲ ਆ ਜਾਂਦਾ. ਪਰ ਉਸ ਤੋਂ ਬਾਅਦ ਕਰੂਡ ਆਇਲ ਦੀ ਕੀਮਤ ਦੁਬਾਰਾ ਵਧੀ. ਉਹਦਾ ਰੀਜ਼ਨ ਕੀ ਹੋਇਆ? ਇਰਾਨ ਦੇ ਵਿੱਚ ਜਿਹੜਾ ਸਟੇਟ ਮੀਡੀਆ, ਉਹਨਾਂ ਵੱਲੋਂ ਰਿਪੋਰਟ, ਸਟੇਟ ਮੀਡੀਆ ਵੱਲੋਂ ਵੀ ਅਤੇ ਕੁਝ ਹੋਰ ਮੀਡੀਆ ਏਜੰਸੀਜ਼ ਵੱਲੋਂ ਇਹ ਰਿਪੋਰਟ ਕਰਨੀ ਸ਼ੁਰੂ ਕਰ ਦਿੱਤੀ ਗਈ ਵੀ ਕੋਈ ਗੱਲ ਹੋਈ ਨਹੀਂ ਪਿਛਲੇ 2 ਦਿਨਾਂ 'ਚ. ਕਹਿੰਦੇ ਕਿਹੜੀ ਗੱਲ ਦਾ ਹਵਾਲਾ ਦੇਈ ਜਾਂਦੇ?
ਕਿਉਂਕਿ ਵਿਜੇ ਜੀ, ਇਰਾਨ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਸੰਕੇਤ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ ਕਿ ਉਹ ਹਾਰ ਮੰਨ ਰਹੇ ਨੇ ਜਾਂ ਉਹ ਕਿਸੇ ਵੀ ਤਰ੍ਹਾਂ ਇਸ ਵਾਰ ਦੇ ਵਿੱਚ ਟ੍ਰੇਲ ਕਰ ਰਹੇ ਨੇ. ਅਮਰੀਕਾ ਵੱਲੋਂ, ਇਜ਼ਰਾਈਲ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਵੀ ਆਰ ਵੈਰੀ ਕਲੋਜ਼ ਟੂ ਅਵਰ ਓਬਜੈਕਟਿਵਸ, ਵੀ ਹੈਵ ਆਲਮੋਸਟ ਵਨ ਦਿਸ ਵਾਰ. ਇਰਾਨ ਵੱਲੋਂ ਕੋਈ ਇੱਦਾਂ ਦੇ ਸੰਕੇਤ ਨਹੀਂ. ਇਰਾਨ ਨੇ ਸ਼ਨੀਵਾਰ ਲੌਂਗ ਰੇਂਜ ਮਿਜ਼ਾਈਲ ਜਿਹੜੀਆਂ ਇਸਤੇਮਾਲ ਕੀਤੀਆਂ ਨੇ,
4000 ਕਿਲੋਮੀਟਰ ਦੀ ਰੇਂਜ ਵਾਲੀਆਂ.
ਸੋ ਡੀਏਗੋ ਗਾਰਸੀਆ, ਇੱਕ ਜਿਹੜਾ US ਤੇ UK ਦਾ ਜੁਆਇੰਟ ਮਿਲਟਰੀ ਬੇਸ ਆ ਇੰਡੀਅਨ ਓਸ਼ਨ ਦੇ ਵਿੱਚ,
ਹਾਂਜੀ,
4000 ਕਿਲੋਮੀਟਰ ਦੀ ਰੇਂਜ ਵਾਲੀ ਲੌਂਗ ਰੇਂਜ ਮਿਜ਼ਾਈਲ ਉਹਨਾਂ ਨੇ ਪਹਿਲੀ ਵਾਰ ਇਸਤੇਮਾਲ ਕੀਤੀ ਆ ਜੀ. ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ, ਕਹਿੰਦੇ ਵੀ ਜਿਹੜੀ ਲੌਂਗ ਰੇਂਜ ਮਿਜ਼ਾਈਲ ਆ ਇਹ ਅਸੀਂ ਇਸਰਾਇਲ ਵਾਸਤੇ ਨਹੀਂ ਰੱਖੀ ਹੋਈ, ਇਹ ਤਾਂ ਜਿਹੜੀਆਂ ਯੂਰੋਪੀਅਨ ਕੈਪੀਟਲਸ ਨੇ ਸਾਰੀਆਂ, ਕਹਿੰਦੇ ਇਹਦੇ ਮਾਰ ਦੇ ਵਿੱਚ ਆਉਂਦੀਆਂ, ਇਹਦੀ ਰੇਂਜ ਵਿੱਚ ਆਉਂਦੀਆਂ,
ਪੈਰਿਸ, ਰੋਮ, ਮਤਲਬ ਥਿਓਰੇਟਿਕਲੀ ਉਹਨਾਂ ਦੀ
ਸੁਣਾਏ ਉਹਨਾਂ ਨੇ ਸਾਰੇ, ਕਹਿੰਦੇ ਇਹਨਾਂ ਵਾਸਤੇ ਅਸੀਂ ਰੱਖੀ ਹੋਈ ਆ ਮਿਜ਼ਾਈਲ.
ਇਹ ਚੀਜ਼ ਵਾਸੂ ਜੀ ਉਹਦੇ ਨਾਲ ਕਨੈਕਟ ਕਰਕੇ ਦੇਖੀਏ, ਅਸੀਂ ਜਦੋਂ ਫਰਾਈਡੇ ਗੱਲ ਕਰਦੇ ਸੀ ਉਦੋਂ ਇਰਾਨ ਵੱਲੋਂ ਇਹ ਧਮਕੀ ਦਿੱਤੀ ਗਈ ਸੀ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ, ਹੁਣ ਦੁਨੀਆ ਭਰ ਦੇ ਵਿੱਚ ਜਿਹੜੀਆਂ ਟੂਰਿਸਟ ਡੈਸਟੀਨੇਸ਼ਨ ਨੇ ਅਸੀਂ ਉਹਨਾਂ ਨੂੰ ਟਾਰਗੇਟ ਕਰਨਾ. ਸੋ ਸ਼ੁੱਕਰਵਾਰ ਇਰਾਨ ਇਹੋ ਜਿਹੀ ਧਮਕੀ ਦਿੰਦੇ ਆ, ਅਤੇ ਉਸ ਤੋਂ ਬਾਅਦ ਵੀਕਐਂਡ 'ਤੇ ਉਹਨਾਂ ਵੱਲੋਂ ਇੰਡੀਅਨ ਓਸ਼ਨ ਵਾਲੇ ਪਾਸੇ ਬੇਸਿਕਲੀ ਮਿਜ਼ਾਈਲ ਦਾ ਮੂੰਹ ਹੁਣ ਗਲਫ ਮੁਲਕਾਂ ਵੱਲ ਨਹੀਂ, ਉਹ ਦੂਜੇ ਪਾਸੇ ਵੀ ਘੁਮਾਤਾ. ਉਹਨਾਂ ਨੇ ਡੀਆਗੋ ਗਾਰਸੀਆ ਵਾਲੇ ਪਾਸੇ ਜਿਹੜੀ ਇਹ ਮਿਜ਼ਾਈਲ ਫਾਇਰ ਕੀਤੀ ਆ. ਸੋ ਉਹਦੇ ਕਰਕੇ ਇੱਕ ਇਸ ਗੱਲ ਉੱਪਰ ਵੀ ਤਾਂ ਸਵਾਲੀਆ ਨਿਸ਼ਾਨ ਲੱਗ ਗਿਆ ਨਾ ਕਿ ਜਿਹੜੀ ਅਮਰੀਕਾ ਦੀ ਜਾਂ ਵੈਸਟਰਨ ਮੁਲਕਾਂ ਦੀ ਇੰਟੈਲੀਜੈਂਸ ਆ, ਉਹਨਾਂ ਨੂੰ ਕੀ ਸੱਚਮੁੱਚ ਪਤਾ ਵੀ ਹੈ ਕਿ ਇਰਾਨ ਦੀ ਕੇਪੇਬਿਲਿਟੀ ਹੈ ਕਿੰਨੀ? ਕਿਉਂਕਿ ਜੇ ਤੁਸੀਂ ਇਰਾਨ ਦੀ ਕੇਪੇਬਿਲਿਟੀ ਇੰਨਾ ਕੁ ਉਹਦਾ ਮੁਲਾਂਕਣ ਕਰਕੇ ਗਏ ਸੀ ਵੀ ਨਾ ਨਾ ਅਸੀਂ ਤਾਂ ਬਸ ਉੱਥੇ ਆਰਾਮ ਨਾਲ ਕੁਝ ਬੰਬ ਸੁੱਟਾਂਗੇ, ਉੱਥੇ ਕੁਝ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਦੀ ਮੌਤ ਹੋਏਗੀ, ਉਸ ਤੋਂ ਬਾਅਦ ਤਖਤਾ ਪਲਟ ਹੋ ਜਾਏਗਾ, ਇਹ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਮਿਸਕੈਲਕੂਲੇਸ਼ਨ ਬਹੁਤ ਵੱਡੇ ਪੱਧਰ ਦੀ ਹੋਈ ਆ. ਪਰ ਉਹਦਾ ਸਕੇਲ ਅਸਲ ਦੇ ਵਿੱਚ ਕਿੰਨਾ? ਜੇ ਇਰਾਨ ਕੋਲ 4000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ, ਤਾਂ ਕੀ ਇਸ ਤੋਂ ਹੋਰ ਦੂਰ ਤੱਕ ਵੀ ਮਾਰ ਕਰਨ ਵਾਲੀ ਮਿਜ਼ਾਈਲ ਹੈ? ਸੋ ਕੁਐਸਚਨ ਇਹ ਬਣਦਾ. ਇਹ ਜੀ ਟਰੰਪ ਨੇ ਇਹ ਵੀ ਗੱਲ ਕਰਤੀ ਨਾ ਕਿ 5 ਦਿਨ ਵਾਸਤੇ ਅਸੀਂ ਕੋਈ ਅਟੈਕ ਨਹੀਂ ਕਰਨਾ, ਮੈਨੂੰ ਲੱਗਦਾ ਨਹੀਂ ਕਿਸੇ ਨੇ ਇਸ ਗੱਲ ਦਾ ਭਰੋਸਾ ਕਰਨਾ, ਕਿਉਂਕਿ ਪਿਛਲੇ ਸਮੇਂ 'ਚ ਹੋਇਆ ਕੀ ਆ, ਟਰੰਪ ਜਦੋਂ ਕਹਿੰਦੇ ਵੀ ਇੰਨੀ ਮੁਹਲਤ ਦਿੱਤੀ, ਉਸ ਸਮੇਂ ਦੇ ਵਿੱਚ ਵੀ ਕੋਈ ਨਾ ਕੋਈ ਹੋਰ ਐਕਟੀਵਿਟੀ ਕਰ ਦਿੰਦੇ ਆ.
ਜਿਹੜੀ ਗੱਲਬਾਤ ਦੇ ਆਧਾਰ ਤੇ ਉਹ ਕਹਿ ਰਹੇ ਨੇ ਅਸੀਂ ਮੁਹਲਤ ਦੇ ਰਹੇ ਹਾਂ, ਇਰਾਨ ਵਾਲੇ ਕਹਿੰਦੇ ਗੱਲਬਾਤ
ਹੋਈ ਨੀ, ਇਸੇ ਕਰਕੇ ਜਿਹੜੀ ਤੇਲ ਦੀ ਕੀਮਤ ਆ ਉਹ ਦੁਬਾਰਾ ਉੱਪਰ ਚੜ੍ਹਨ ਲੱਗ ਗਈ. ਸੋ ਇਸ ਵੇਲੇ ਦਾ ਵਾਸੂ ਜੀ ਐਂ ਲੱਗਦਾ ਵੀ ਜਿਹੜੀ ਕੋਈ ਜਿਹੜੀ ਇਸ ਪੂਰੀ ਅਨਸਰਟਨਟੀ ਦੇ ਵਿੱਚ ਜੇ ਕਿਸੇ ਕੋਲ ਇਸ ਗੱਲ ਦੀ ਸਮਰੱਥਾ ਹੈ ਕਿ ਉਹ ਥੋੜਾ ਭਰੋਸਾ ਦਵਾ ਸਕੇ, ਉਹ ਇਰਾਨ ਆ. ਵੀ ਟਰੰਪ ਦਾ ਤਾਂ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਗੱਲ ਕਹਿ ਕੇ ਕਿਤੋਂ ਕਿਵੇਂ ਮੁੱਕਰ ਜਾਣ, ਤੇ ਕਿਹੜੀ ਗੱਲ ਨੂੰ ਕਹਿਣ ਵੀ ਮੈਂ ਤਾਂ ਸਰਪ੍ਰਾਈਜ਼ ਕਰਨਾ ਚਾਹੁੰਦਾ ਸੀ ਤਾਂ ਮੈਂ ਕਹਿਤਾ ਸੀ.
ਇਸ ਤੋਂ ਇਹ ਵੀ ਇੱਕ ਦੇਖੋ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਇਸ ਵੇਲੇ ਰਹਿ ਰਹੇ ਹਾਂ, ਕਿ ਇਰਾਨ ਇਜ਼ ਬੀਂਗ ਕੰਸੀਡਰਡ ਮੋਰ ਰਿਲਾਇਬਲ ਦੈਨ ਦੀ
ਯੂਨਾਈਟਿਡ ਸਟੇਟਸ. ਵੀਕਐਂਡ ਤੇ ਵਸੂ ਜੀ ਇਰਾਨ ਨੇ ਜਿਹੜੇ ਕੁਝ ਹੋਰ ਵੱਡੇ ਹਮਲੇ ਕੀਤੇ ਆ, ਜਿਹੜਾ ਇਜ਼ਰਾਈਲ ਦੀ ਇੱਕ ਨਿਊਕਲੀਅਰ ਫੈਸਿਲਿਟੀ ਵਾਲੀ ਟਾਊਨ ਆ ਉਹਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਗਿਆ, 175 ਜਣਿਆਂ ਦੀ ਮੌਤ ਹੋਈ ਆ ਉੱਥੇ. ਅਰਾਡ ਤੇ ਦਿਮੋਨਾ
ਜੀ,
ਇਹ ਸਦਰਨ ਇਜ਼ਰਾਈਲ ਦੇ ਵਿੱਚ ਇਹ ਟਾਊਨ ਜਿਹੜੇ ਕਿ ਇਜ਼ਰਾਈਲ ਦੇ ਨਿਊਕਲੀਅਰ ਰਿਸਰਚ ਸੈਂਟਰ ਦੇ ਨੇੜੇ ਨੇ,
ਤੇ ਉੱਥੇ ਸਟ੍ਰਾਈਕਸ ਹੋਈਆਂ ਤੇ ਬਹੁਤ ਸਾਰੇ ਲੋਕ ਉੱਥੇ ਜ਼ਖਮੀ ਹੋਏ.
150 ਦਾ ਨੰਬਰ ਹੈ ਜੋ ਦੱਸਿਆ ਜਾ ਰਿਹਾ
ਜੀ, ਪਰ ਬਚਾ ਰਿਹਾ, ਕੋਈ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਉੱਥੇ, ਬਟ ਸੈਵਰਲ ਵਰ ਇੰਜਰਡ. ਤੇ ਉਸ ਤੋਂ ਬਾਅਦ ਇਰਾਨ ਵੱਲੋਂ ਵੀ ਜਿਹੜੀਆਂ, ਸੋ ਜਦੋਂ ਇਰਾਨ ਨੇ ਇਜ਼ਰਾਈਲ ਦੇ ਹਮਲਾ ਕੀਤਾ ਤੇ ਇਜ਼ਰਾਈਲ ਵੱਲੋਂ ਵੀ ਅੱਗੋਂ ਰਿਟੈਲੀਏਟ ਕੀਤਾ ਜਾ ਰਿਹਾ
ਜੀ. ਇਜ਼ਰਾਈਲ ਵੱਲੋਂ ਉਧਰ ਹੈਜ਼ਬੋਲ ਜਿਹੜਾ ਇੱਕ ਬ੍ਰਿਜ ਹੈਗਾ ਲੈਬਨਾਨ ਦੇ ਵਿੱਚ, ਉਹਦੀ ਬੜੀ ਫੁਟੇਜ ਚੱਲ ਰਹੀ ਹੈ. ਉਹ
ਲੈਬਨਾਨ ਵਾਲੇ ਹੋਏ ਹੋਏ,
ਲੈਬਨਾਨ ਵਾਲੇ ਬਹੁਤ ਜ਼ਿਆਦਾ ਹੋਏ ਆ. ਅਸੀਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਜਦੋਂ ਡਾਕਟਰ ਭੁੱਲਰ ਨਾਲ ਸੈਗਮੈਂਟ ਸੀ, ਕਿ ਇੰਝ ਲੱਗਦਾ ਵੀ ਇਜ਼ਰਾਈਲ ਨੇ ਕੀਤਾ ਕੀ ਆ, ਅਮਰੀਕਾ ਨੂੰ ਉਲਝਾਤਾ ਇਰਾਨ ਵਾਲੇ ਪਾਸੇ, ਅਤੇ ਆਪ ਉਹ ਇੱਧਰ ਲੈਬਨਾਨ ਦੁਆਲੇ ਆਪਣੀ ਜਿਹੜੀ ਐਕਸਪੈਂਸ਼ਨ ਆ ਉਹਨੂੰ ਕਰਨ ਦੇ ਚੱਕਰ ਦੇ ਵਿੱਚ ਉੱਧਰ ਹੁਣ ਗਰਾਊਂਡ ਇਨਵੇਜ਼ਨ ਦੀਆਂ ਗੱਲਾਂ ਹੋ ਰਹੀਆਂ, ਅਤੇ ਜਿਹੜਾ ਬ੍ਰਿਜ ਉੜਾਇਆ ਓਵਰ ਦਾ ਵੀਕਐਂਡ ਜਿਹੜਾ ਕਿ ਉੱਥੇ ਇਹ ਵਾਸੂ ਜੀ ਲੈਬਨਾਨ ਦੇ ਦੋ ਹਿੱਸਿਆਂ ਨੂੰ ਜਿਹੜਾ ਕਨੈਕਟ ਕਰਦਾ, ਨੌਰਥ ਅਤੇ ਸਾਊਥ ਨੂੰ ਕਨੈਕਟ ਕਰਦਾ ਇਹ, ਜਦੋਂ ਕਿਤੇ ਗਰਾਊਂਡ ਇਨਵੇਜ਼ਨ ਕਰਨੀ ਹੁੰਦੀ ਹੈ ਇਹ ਉਹਦਾ ਇੱਕ ਇਹ ਕਹਿ ਲਓ ਇੱਕ ਇਹ ਤਰੀਕਾ ਹੁੰਦਾ, ਉਹਦਾ ਪ੍ਰੀਕਰਸਰ ਹੁੰਦਾ ਕਿ ਜਿਹੜੀ ਕੋਈ ਇਸ ਤਰ੍ਹਾਂ ਦਾ ਗਰਾਊਂਡ ਲਿੰਕ ਆ ਜਿਹਦੇ ਰਾਹੀਂ ਕਿ ਜਿਹੜਾ ਜਿਹਦੇ ਉੱਪਰ ਤੁਸੀਂ ਹਮਲਾ ਕਰਨਾ ਤੁਸੀਂ ਉਹਨਾਂ ਦਾ ਰਾਹ ਡੱਕ ਦਿਓ। ਸੋ
ਲੈਬਨਾਨ ਦੇ ਪ੍ਰੈਜ਼ੀਡੈਂਟ ਵੱਲੋਂ ਇਹ ਗੱਲ ਕਹੀ,
ਉਹਨਾਂ ਨੇ ਇਹ ਗੱਲ ਆਖੀ ਹੋਈ ਸੀ। ਔਰ ਰਾਈਟ, ਸੋ ਦੇਖਦੇ ਹਾਂ ਮਾਸਟਰ ਜੀ ਹੋਰ ਕੀ ਹੁੰਦਾ। ਵਾਟ ਇਜ਼ ਇਟ ਡੇ ਨੰਬਰ 24 ਟੂਡੇ, 24 ਦਿਨ ਹੋ ਗਏ ਨੇ ਇਹ ਮਿਡਲ ਈਸਟ ਦੇ ਵਿੱਚ ਜੋ ਜੰਗ ਹੈ ਉਹਨੂੰ ਚੱਲਦਿਆਂ ਨੂੰ। ਵਾਸੂ ਜੀ ਕੱਲ੍ਹ ਰਾਤੀਂ ਆਪਣੇ ਕੋਲ ਜਦੋਂ ਤਕਰੀਬਨ ਆਈ ਥਿੰਕ 9 ਵਜੇ ਸੀ, ਉਦੋਂ ਜਦੋਂ ਇਹ ਖਬਰ ਆਉਂਦੀ ਆ ਕਿ ਅਮਰੀਕਾ ਦੇ ਵਿੱਚ ਜਿਹੜਾ ਨਿਊਯਾਰਕ ਦੇ ਵਿੱਚ ਲਗਵਾਡੀਆ ਏਅਰਪੋਰਟ ਆ ਉੱਥੇ ਏਅਰ ਕੈਨੇਡਾ ਜੈਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ। ਪਹਿਲਾਂ ਖਬਰ ਸਿਰਫ ਇਹ ਆਈ ਕਿ ਉੱਥੇ ਇੱਕ ਗਰਾਊਂਡ ਟਰਾਂਸਪੋਰਟੇਸ਼ਨ ਵਹੀਕਲ ਸੀਗਾ ਜਿਹਦੇ ਨਾਲੇ ਦੀ ਟੱਕਰ ਹੋਈ ਆ। ਫਿਰ ਪਤਾ ਲੱਗਦਾ ਵੀ ਜਿਹੜਾ ਗਰਾਊਂਡ ਟਰਾਂਸਪੋਰਟੇਸ਼ਨ ਵਹੀਕਲ ਸੀ ਉਹ ਇੱਕ ਫਾਇਰ ਟਰੱਕ ਸੀ ਜਿਹੜਾ ਕਿਸੇ ਹੋਰ ਵੱਖਰੇ ਇੰਸੀਡੈਂਟ ਵਾਸਤੇ ਰਿਸਪੋਂਡ ਕਰਨ ਲਈ ਉੱਥੇ ਪਹੁੰਚਿਆ ਹੋਇਆ ਸੀ। ਉਹਦੇ ਨਾਲ ਏਅਰ ਕੈਨੇਡਾ ਜੈਜ਼ ਦਾ ਏਅਰਕ੍ਰਾਫਟ ਜਿਹੜਾ ਕਿ ਮੋਂਟਰੀਆਲ ਤੋਂ ਉਡਾਨ ਭਰ ਕੇ ਗਿਆ ਸੀ, ਘੰਟੇ ਦੀ ਉੱਥੋਂ ਫਲਾਈਟ ਹੈ ਸਾਰੀ, ਅਤੇ ਜਦੋਂ ਲਾਗਵਾਡੀਆ ਏਅਰਪੋਰਟ 'ਤੇ ਲੈਂਡ ਕਰਦਾ ਉੱਥੇ ਕਲਿਜਨ ਹੋਇਆ। ਅਤੇ ਵਾਸੂ ਜੀ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਕਿ ਏਅਰ ਕੈਨੇਡਾ ਦੇ ਇਸ ਜਹਾਜ਼ ਦਾ ਪਾਇਲਟ ਅਤੇ ਕੋ ਪਾਇਲਟ ਉਹ ਸ਼ਾਮਲ ਸਨ, ਅਤੇ 41 ਜਣੇ ਫੱਟੜ ਹੋਏ ਨੇ, ਅਤੇ ਫੱਟੜਾਂ ਦੇ ਵਿੱਚ 39 ਤਾਂ ਹੈਗੇ ਨੇ ਮੁਸਾਫਰ, ਅਤੇ 2 ਜਣੇ ਜਿਹੜੇ ਕਿ ਫਾਇਰ ਟਰੱਕ ਦੇ ਵਿੱਚ ਫਾਇਰ ਇੰਜਨ ਦੇ ਵਿੱਚ ਸਵਾਰ ਫਾਇਰ ਫਾਈਟਰ ਸੀਗੇ।
ਹਾਂ, ਅਤੇ 41 ਵਿਅਕਤੀਆਂ ਨੂੰ ਹੋਸਪਿਟਲ ਲਿਜਾਇਆ ਗਿਆ, ਉਹਨਾਂ ਵਿੱਚੋਂ 32 ਜਿਹੜੇ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ।
ਹਾਂਜੀ,
ਬਾਕੀ ਜਿਹੜੇ 9 ਨੇ ਉਹਨਾਂ ਦੀਆਂ ਇੰਜਰੀ ਸੀਰੀਅਸ ਦੱਸੀਆਂ ਜਾ ਰਹੀਆਂ ਨੇ। ਟੋਟਲ 72 ਪੈਸੇਂਜਰ ਸੀਗੇ ਅਤੇ 4 ਕਰੂ ਮੈਂਬਰ ਸਨ। ਅਤੇ ਵਿਜੇ ਜੀ, ਇਹ ਜਿਹੜਾ ਜਹਾਜ਼ ਉਹ ਏਅਰ ਕੈਨੇਡਾ ਦੀ ਇਹ ਫਲਾਈਟ ਹੈ, ਏਅਰ ਕੈਨੇਡਾ ਐਕਸਪ੍ਰੈਸ, ਬਟ ਆਪਰੇਟਡ ਬਾਈ ਜੈਜ਼ ਏਵੀਏਸ਼ਨ। ਬੇਸਿਕਲੀ ਇਟਸ ਓਨਡ ਬਾਈ ਹੈਲੀਫੈਕਸ ਦੀ ਕੰਪਨੀ ਹੈ ਕੋਰਸ ਏਵੀਏਸ਼ਨ, ਜਿਹੜੀ ਕਿ ਏਅਰ ਕੈਨੇਡਾ ਦੇ ਜਿਹੜੇ CRJ-900 ਅਤੇ -8 ਜਹਾਜ਼ ਨੇ ਉਹਨਾਂ ਨੂੰ ਉਡਾਉਣ ਦਾ ਠੇਕਾ ਇਹਨਾਂ ਨੇ ਲਿਆ ਹੋਇਆ। ਸੋ ਇਹਨਾਂ ਦੇ ਕੋਲ ਕੰਟਰੈਕਟ ਆ। ਸੋ ਇਟਸ ਅ ਫਲਾਈਟ, ਜੇ ਟੈਕਨੀਕਲੀ ਦੇਖਾਂਗੇ ਤਾਂ ਉਹ ਏਅਰ ਕੈਨੇਡਾ ਐਕਸਪ੍ਰੈਸ ਦੀ ਫਲਾਈਟ ਆ, ਬਟ ਆਪਰੇਟਡ ਬਾਈ ਜੈਜ਼ ਏਵੀਏਸ਼ਨ। ਅਤੇ ਇਹ ਜਿਹੜਾ ਜਹਾਜ਼ ਹੈ ਵਿਜੇ ਜੀ, CRJ-900 ਰੀਜਨਲ ਜੈੱਟ ਆ, ਇਹਨੂੰ ਓਰੀਜਨਲੀ ਬੰਬਾਰਡੀਅਰ ਨੇ ਬਣਾਇਆ
20 ਸਾਲ ਪਹਿਲਾਂ
2006 ਦੇ ਵਿੱਚ, ਪਰ ਉਸ ਤੋਂ ਬਾਅਦ ਇਹ ਜਿਹੜਾ ਜੈੱਟ ਪ੍ਰੋਗਰਾਮ ਹੈ ਪੂਰਾ ਮਿਤਸੂਬਿਸ਼ੀ ਨੇ ਖਰੀਦ ਲਿਆ ਸੀ। ਸੋ ਇਹ ਜਹਾਜ਼ ਹੁਣ ਟੈਕਨੀਕਲੀ ਮਿਤਸੂਬਿਸ਼ੀ ਦਾ, ਇਟ ਵਾਸ ਬਿਲਟ ਬਾਈ ਬੰਬਾਰਡੀਅਰ।
ਪਰ ਦੇਖੋ, ਜਿੱਥੇ ਅਸੀਂ ਜਹਾਜ਼ ਦੀ ਇਹਨਾਂ ਸਾਰੀਆਂ ਸਪੈਸੀਫਿਕੇਸ਼ਨ ਦੀ ਜਿੰਨੀ ਗੱਲ ਕਰ ਰਹੇ ਹਾਂ, ਉੱਥੇ ਇਹ ਚਿੱਤੇ ਰੱਖਣਾ ਜ਼ਰੂਰੀ ਹੈ ਵੀ ਇਹ ਕਿਸੇ ਏਅਰਕ੍ਰਾਫਟ ਦੇ ਇਸ਼ੂ ਕਰਕੇ ਜੋ ਏਅਰਪੋਰਟ ਦੇ ਕਿਸੇ ਏਅਰਕ੍ਰਾਫਟ ਦੇ ਮੈਲ ਫੰਕਸ਼ਨ ਕਰਕੇ ਇਹ ਹਾਦਸਾ ਨਹੀਂ ਵਾਪਰਿਆ। ਇਹ ਜਿਹੜਾ ਏਅਰ ਟ੍ਰੈਫਿਕ ਕੰਟਰੋਲ ਆ ਉੱਥੋਂ ਇਹ ਗਲਤੀ ਹੋਈ ਹੋਣ ਦੇ ਸੰਕੇਤ ਮਿਲ ਰਹੇ ਨੇ। ਏਅਰ ਟ੍ਰੈਫਿਕ ਕੰਟਰੋਲ, ਦੇਖੋ ਜਿੱਥੇ ਕਿਹੜੇ ਜਹਾਜ਼ ਨੇ ਲੈਂਡ ਕਰਨਾ, ਕਿਹੜੇ ਜਹਾਜ਼ ਨੇ ਕਦੋਂ ਟੇਕ ਆਫ ਕਰਨਾ, ਕਿ ਕੀ ਰਨਵੇ ਕਲੀਅਰ ਹੈ ਕਿ ਨਹੀਂ, ਅਫਕੋਰਸ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਹਾਜ਼ਾਂ ਨੂੰ ਤਾਂ ਦੱਸਣੀਆਂ ਹੁੰਦੀਆਂ ਨੇ। ਜਿਹੜੇ ਵੀ ਕਿਸੇ ਗਰਾਊਂਡ ਟਰਾਂਸਪੋਰਟੇਸ਼ਨ ਵਹੀਕਲ ਨੇ ਰਨਵੇ ਐਕਸੈਸ ਕਰਨਾ, ਉਹਦਾ ਵੀ ਜਿਹੜਾ ਕੰਟਰੋਲ ਹੈਗਾ, ਉਹਦੇ ਵੀ ਜਿਹੜਾ ਗੋ ਹੈਡ ਆ, ਉਹ ਏਅਰ ਟ੍ਰੈਫਿਕ ਕੰਟਰੋਲ ਵੱਲੋਂ ਦਿੱਤਾ ਜਾਂਦਾ ਇਨ ਕੋਆਰਡੀਨੇਸ਼ਨ ਵਿਦ ਦੀ ਗਰਾਊਂਡ ਸਟਾਫ। ਹੁਣ ਇਹ ਦੱਸਿਆ ਜਾ ਰਿਹਾ ਵੀ ਦੇਖੋ, ਜਿਹੜੀ ਤਾਂ ਏਅਰ ਟ੍ਰੈਫਿਕ ਕੰਟਰੋਲ ਨੇ ਏਅਰਕ੍ਰਾਫਟ ਦੇ ਨਾਲ ਗੱਲਬਾਤ ਕੀਤੀ, ਉਹਦਾ ਤੁਹਾਡੇ ਕੋਲ ਰੈਕਰਡ ਹੋਏਗਾ, ਪਰ ਏਅਰ ਟ੍ਰੈਫਿਕ ਕੰਟਰੋਲ ਅਤੇ ਗਰਾਊਂਡ ਸਟਾਫ ਦੇ ਵਿਚਕਾਰ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ, ਉਹ ਕਈ ਵਾਰੀ ਸਿਰਫ ਜਿਹੜੇ ਵਾਇਰਲੈਸ ਅਤੇ ਵਾਕੀ ਟੋਕੀਜ਼ ਨੇ ਉਹ ਵਰਤੀਆਂ ਜਾਂਦੀਆਂ, ਵੀ ਕੀ ਉਹ ਕਮਿਊਨੀਕੇਸ਼ਨ ਮਿਲ ਸਕੇਗੀ ਕਿ ਨਹੀਂ। ਸੋ ਉਹਦੇ ਕਰਕੇ ਜਿਹੜੀ ਇਨਵੈਸਟੀਗੇਸ਼ਨ ਆ, ਕਿ ਮੁਕੰਮਲ ਤੌਰ 'ਤੇ ਪਤਾ ਲੱਗ ਸਕੇਗਾ ਵੀ ਕਿਹੜੀ ਗਲਤੀ ਕਿੱਥੋਂ ਹੋਈ ਹੈ। ਇੱਕ ਰਿਕਾਰਡਿੰਗ ਜਿਹਦਾ ਕਿ ਜ਼ਿਕਰ ਹੋ ਰਿਹਾ ਸਵੇਰ ਤੋਂ, ਕਿ ਏਅਰ ਟ੍ਰੈਫਿਕ ਕੰਟਰੋਲ ਦੇ ਵਿੱਚ ਜਿਹੜਾ ਮੁਲਾਜ਼ਮ ਸੀ ਉਹਨੇ ਇਹ ਕਿਹਾ ਵੀ ਆਏ, ਕਿਉਂਕਿ ਉਹਨੇ ਇੱਕਦਮ ਜਦੋਂ ਰੀਅਲਾਈਜ਼ ਕੀਤਾ ਵੀ ਗਲਤੀ ਹੋ ਗਈ ਆ, ਉਹਨੇ ਟਰੱਕ ਨੂੰ ਇਹ ਹਦਾਇਤ ਦਿੱਤੀ ਸੀ ਫਾਇਰ ਟਰੱਕ ਨੂੰ ਵੀ ਰੁਕੋ। ਉਸ ਸਮਾਂ ਰਹਿੰਦਿਆਂ ਫਾਇਰ ਟਰੱਕ ਰੁਕ ਨਹੀਂ ਸਕਿਆ, ਅਤੇ ਜਿਹੜਾ ਏਅਰ ਕੈਨੇਡਾ ਜੈਜ਼ ਦਾ ਇਹ ਏਅਰਕ੍ਰਾਫਟ ਸੀ ਇਹ 39 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਰਫਲੀ ਉਸ ਫਾਇਰ ਟਰੱਕ ਦੇ ਨਾਲ ਜਾ ਕੇ ਟਕਰਾ ਗਿਆ, ਜਿਸ ਕਰਕੇ ਜਿਹੜੀਆਂ ਤਸਵੀਰਾਂ ਵਾਸੂ ਜੀ ਆ ਰਹੀਆਂ ਨੇ ਜਹਾਜ਼ ਦੀਆਂ, ਦ ਨੋਜ਼ ਆਫ ਦੀ ਏਅਰਕ੍ਰਾਫਟ, ਦ ਫਰੰਟ ਆਫ ਦੀ ਏਅਰਕ੍ਰਾਫਟ, ਉਹਨੂੰ ਬੜਾ ਐਕਸਟੈਂਸਿਵ ਡੈਮੇਜ ਹੋਇਆ।
ਗੁਰਦਾਂ ਨੂੰ ਚੱਕਿਆ ਗਿਆ ਜਹਾਜ਼,
ਹਾਂ ਗੁਰਦਾਂ ਨੂੰ ਚੱਕਿਆ ਗਿਆ, ਯੈਸ। ਸੋ ਹੁਣ ਅੱਛਾ, ਜਿਹੜਾ ਇਹ ਏਅਰਪੋਰਟ ਹੈਗਾ ਲਗਵਾਡੀਆ ਏਅਰਪੋਰਟ, ਵਾਸੂ ਜੀ ਕਾਫੀ ਵਨ ਆਫ ਦ ਬਿਜ਼ੀਐਸਟ ਏਅਰਪੋਰਟਸ ਆ, ਜਿਵੇਂ 225 ਦੇ ਨੰਬਰ ਦੇ ਕਹਿੰਦੇ ਨੇ ਕਿ 2025 ਲਗਭਗ 30 ਮਿਲੀਅਨ ਯਾਤਰੀ ਇਸ ਏਅਰਪੋਰਟ ਚੋਂ ਲੰਘੇ ਸੀ,
ਤੇ ਅੱਜ ਦੁਪਹਿਰ ਲੋਕਲ ਸਮੇਂ 2 ਵਜੇ ਤੱਕ ਬੰਦ ਰਹੇਗਾ।
ਹਾਂ, ਸੋ ਮਤਲਬ ਆਪਣਾ ਸਮਾਂ
11 ਵਜੇ
ਤੱਕ ਇਹਨੂੰ ਬੰਦ ਰੱਖਣਾ, ਜਿਹਦੇ ਕਰਕੇ ਕਾਫੀ ਫਲਾਈਟਸ ਵਗੈਰਾ ਇੰਪੈਕਟ ਹੋਣਗੀਆਂ। ਪਰ ਇਨਵੈਸਟੀਗੇਸ਼ਨ ਹੁਣ ਇਸ ਮਾਮਲੇ ਦੀ ਜਾਰੀ ਹੈ, ਅਤੇ ਕੈਨੇਡੀਅਨ ਅਧਿਕਾਰੀ ਨੇ ਉਹ ਵੀ ਹੁਣ ਉੱਥੇ ਪਹੁੰਚੇ ਨੇ ਟੂ ਹੈਲਪ ਵਿਦ ਦੀ ਇਨਵੈਸਟੀਗੇਸ਼ਨ। ਅਤੇ ਅਮਰੀਕਾ ਦੇ ਵਿੱਚ ਵਾਸੂ ਜੀ ਪਿਛਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਨੇ। ਸੋ ਏਅਰ ਟ੍ਰੈਫਿਕ ਸੇਫਟੀ ਨੂੰ ਲੈ ਕੇ ਅਮਰੀਕਾ 'ਚ ਹੁਣ ਜਿਹੜੇ ਕੰਸਰਨਸ ਨੇ ਉਹ ਵੱਧਦੇ ਜਾ ਰਹੇ ਨੇ। ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਵਾਪਰੀ ਸੀ ਜਦੋਂ ਜਨਵਰੀ 2025 ਦੇ ਵਿੱਚ, ਜਦੋਂ ਵਾਸ਼ਿੰਗਟਨ DC 'ਚ ਵਾਸੂ ਜੀ ਅਮੈਰੀਕਨ ਏਅਰਲਾਈਨਸ ਦਾ ਜਹਾਜ਼ US ਆਰਮੀ ਦੇ ਬਲੈਕ ਹੌਕ ਹੈਲੀਕਾਪਟਰ ਦੇ ਨਾਲ ਟਕਰਾਇਆ ਸੀ, 67 ਲੋਕਾਂ ਦੀ ਮੌਤ ਹੋਈ ਸੀ। ਪਿਛਲੇ ਸਾਲ UPS ਦਾ ਇੱਕ ਕਾਰਗੋ ਪਲੇਨ ਸੀ, ਉਹ ਟੇਕ ਆਫ ਤੋਂ ਬਾਅਦ ਲੂਇਸਵਿਲ ਕੈਂਟਕੀ ਦੇ ਵਿੱਚ ਕ੍ਰੈਸ਼ ਹੋਇਆ ਸੀ ਅਤੇ ਗਰਾਊਂਡ 'ਤੇ 7 ਜਣਿਆਂ ਦੀ ਮੌਤ ਹੋਈ ਸੀ, 11 ਜਣੇ ਫਟੜ ਹੋਏ ਸੀ। ਸੋ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਪਿਛਲੇ ਸਮੇਂ 'ਚ ਹੁੰਦੀਆਂ ਰਹੀਆਂ ਨੇ।
ਅਤੇ ਜਿਹੜੇ ਇਹ ਇਸ ਤਰ੍ਹਾਂ ਦੇ ਮਾਮਲੇ ਨੇ ਕਿ ਰਨਵੇ ਦੇ ਉੱਤੇ ਕੋਈ ਵਹੀਕਲ ਆ ਗਿਆ, ਕੋਈ ਇਨਕਰਸ਼ਨ ਹੋ ਗਈ। ਸੋ ਪਿਛਲੇ ਸਾਲ ਜਨਵਰੀ ਦੇ ਵਿੱਚ ਸੋ ਇਸ ਤਰ੍ਹਾਂ ਦੇ 133 ਮਾਮਲੇ ਸਾਹਮਣੇ ਆਏ ਸਨ
ਜੀ ਜੀ,
ਤੇ ਇਸ ਸਾਲ ਅਜੇ ਤੱਕ ਇਸ ਸਾਲ ਦੀ ਜਨਵਰੀ ਦੇ ਵਿੱਚ 97 ਮਾਮਲੇ ਰਿਪੋਰਟ ਹੋਏ।
ਜਿਹੜੀ ਫੈਡਰਲ ਏਵੀਏਸ਼ਨ ਏਜੰਸੀ ਅਮਰੀਕਾ ਦੀ, ਉਹਨਾਂ ਵੱਲੋਂ ਉਹਨਾਂ ਦੇ ਇਹ ਓਫਿਸ਼ੀਅਲ ਨੰਬਰਸ ਹੈਗੇ ਨੇ। ਸੋ ਇਸ ਮਾਮਲੇ ਦੀ ਅਜੇ ਦੇਖੋ ਹੋਰ ਜਾਂਚ ਕੀਤੀ ਜਾ ਰਹੀ ਹੈ, ਪਰ ਇਹ ਬਹੁਤ ਮੰਦਭਾਗੀ ਘਟਨਾ ਅਤੇ LaGuardia ਏਅਰਪੋਰਟ, ਦੋ ਏਅਰ ਕੈਨੇਡਾ ਜੈਜ਼ ਦੇ ਜਿਹੜੇ ਪਾਇਲਟਸ ਨੇ ਏਅਰ ਕੈਨੇਡਾ ਐਕਸਪ੍ਰੈਸ ਦੀ ਇਸ ਫਲਾਈਟ 'ਤੇ, ਉਹਨਾਂ ਦੀ ਮੌਤ ਹੋ ਗਈ ਹੈ। P2 ਗੁਆਚ ਗਿਆ ਹੈ ਅਤੇ P2 ਜੇ ਮਿਲ ਗਿਆ $4500 ਦਾ ਇਨਾਮ ਦਿੱਤਾ ਜਾ ਰਿਹਾ। P2 ਹੈ ਇੱਕ ਤੋਤਾ,
ਅਤੇ P1 ਅਤੇ P3 ਕਿੱਥੇ ਹੈ?
ਹਾਂ P2 ਹਾਂ। ਸੋ ਭਾਈ ਇਹ ਤੋਤਾ ਕਿੱਥੇ ਫਲੀਟਵੁੱਡ ਏਰੀਆ 'ਚ ਗੁਆਚਿਆ, 1 ਮਾਰਚ ਨੂੰ ਇਹਨੂੰ ਅਖੀਰਲੀ ਵਾਰ ਦੇਖਿਆ ਗਿਆ ਸੀ 1:30 ਵਜੇ।
ਉਹਦਾ ਕੋਈ ਦੱਸੋ ਨਾ, ਕੋਈ ਆਈਡੈਂਟੀਫਿਕੇਸ਼ਨ ਮਾਰਕ ਵੀ ਹੋਵੇ ਨਾ, ਤੋਤੇ ਸਾਰੇ ਹਰੇ ਹਰੇ ਹੁੰਦੇ।
ਤੋਤਿਆਂ ਵਰਗਾ ਤੋਤਾ ਇਹ,
ਅਤੇ ਫਿਰ ਲੱਭਾਂਗੇ ਕਿਵੇਂ?
ਇਹ ਨਹੀਂ ਨਾ ਪਤਾ ਹੁਣ, ਇਹ ਗੱਲ ਸਹੀ। ਫੋਟੋ ਅਗਲਿਆਂ ਨੇ ਪੋਸਟ ਕੀਤੀ ਆ ਅਤੇ ਇਨਾਮ ਰੱਖਿਆ $4500 ਦਾ। $4500 ਦਾ ਇਨਾਮ ਹੈ ਅਤੇ ਫੋਨ ਨੰਬਰ ਵੀ ਦਿੱਤਾ ਹੋਇਆ ਹੈ ਇੱਥੇ, ਆਹ ਫਲੀਟਵੁੱਡ ਦੇ ਵਿੱਚ ਤੋਤਾ ਗੁਆਚਿਆ ਹੈ।
ਓਕੇ,
ਹਿਜ ਨੇਮ ਇਜ਼ P2। ਉਹਨੂੰ ਪੁੱਛ ਲਿਓ ਰੋਕ ਕੇ ਵੀ ਭਾਈ ਤੂੰ P2 ਆ।
ਦੇਖੋ
ਚਲੋ, ਜਿਹਨਾਂ ਦਾ ਭਾਈ ਤੋਤਾ ਹੈਗਾ ਅਗਲਿਆਂ ਦੀ ਇਮੋਸ਼ਨਲ ਅਟੈਚਮੈਂਟ ਹੋਏਗੀ, ਅਗਲਾ ਮਿਲ ਜਾਵੇ ਤੋਤਾ। ਪਰ ਮੇਰੀ ਗੱਲ ਯਾਦ ਆ ਗਈ ਵੀ ਉਹ ਇੱਕ ਸੀਗਾ ਨਾ, ਵੀ ਇੱਕ ਤੋਤਾ ਸੀ, ਉਹ ਗਾਲਾਂ ਬੜੀਆਂ ਕੱਢਦਾ ਸੀ, ਪੁੱਠਾ ਸਿੱਧਾ ਬਹੁਤ ਬੋਲਦਾ ਸੀ ਨਾਮ ਸ਼ਨਾਮ, ਤੇ ਉਹਦੇ ਮਾਲਕ ਨੇ ਉਹਨੂੰ ਫਰਿੱਜ 'ਚ ਰੱਖਤਾ। ਜਦੋਂ ਫਰਿੱਜ 'ਚੋਂ ਬਾਹਰ ਕੱਢਿਆ ਫਿਰ ਉਹ ਬੜਾ ਬੀਬਾ ਬਣ ਕੇ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਕਰੇ ਪਹਿਲਾਂ, ਕਿਉਂਕਿ ਉਹਨੂੰ ਨਾ ਬੜੀ ਟ੍ਰੇਨਿੰਗ ਟ੍ਰੂਨਿੰਗ ਦਵਾਈ, ਮਹਿੰਗੀ ਟ੍ਰੇਨਿੰਗ ਦਵਾਈ। ਉਹ ਹਰ ਜਗ੍ਹਾ ਤੋਂ ਜਦੋਂ ਵੀ ਆਵੇ ਉਹਨੇ ਬਜਾਵਾਣਾ ਸੁਧਰਿਆ ਅਤੇ ਅੱਕ ਕੇ, ਮੇਰਾ ਜਿਹੜਾ ਪੈਰਟ ਓਨਰ ਸੀ ਉਹਨੇ ਫਰਿੱਜ 'ਚ ਰੱਖਤਾ ਉਹਨੂੰ। ਫਰਿੱਜ 'ਚੋਂ ਕੱਢਣ ਸਾਰ ਹੀ ਬੜਾ ਬੀਬਾ ਬਣ ਕੇ ਬਈ, ਬੜੀ ਇੱਜ਼ਤ ਨਾਲ ਗੱਲ ਕਰੇ, ਜੀ ਜੀ ਕਹਿ ਕੇ ਗੱਲਾਂ ਕਰੇ। ਉਹ ਕਹਿੰਦਾ ਯਾਰ ਤੈਨੂੰ ਹੋਇਆ ਕਿ, ਤੇਰੇ 'ਤੇ ਇੰਨੇ ਪੈਸੇ ਖਰਚੇ, ਤੈਨੂੰ ਇੰਨੇ ਕੋਰਸ ਕਰਾਏ, ਤੈਨੂੰ ਸ਼ਿਸ਼ਟਾਚਾਰ ਸਿਖਾਉਣ ਲਈ, ਉੱਥੋਂ ਤੂੰ ਸਿੱਖ ਕੇ ਨਹੀਂ ਆਇਆ, ਫਰਿੱਜ 'ਚ ਇਹੋ ਜਿਹਾ ਕੀ ਹੋ ਗਿਆ? ਕਹਿੰਦਾ ਜੀ ਬਹੁਤ ਆ, ਬਾਕੀ ਗੱਲਾਂ ਛੱਡੋ, ਇਹ ਦੱਸੋ ਜਿਹੜਾ ਮੁਰਗਾ ਅੰਦਰ ਪਿਆ ਉਹਨੇ ਕੀ ਕੀਤਾ ਸੀ, ਮੈਨੂੰ ਇੰਨਾ ਦੱਸ। ਸੋ ਪਤਾ ਨਹੀਂ ਹੁਣ ਇਹ ਤੋਤਾ,
ਚਲੋ P1 ਸੀਗਾ।
ਹਾਂ, ਜਿੱਥੇ ਵੀ ਹੋਵੇ, ਸਲਾਮਤ ਹੋਵੇ, ਆਪਣੀਆਂ ਆਜ਼ਾਦੀ 'ਤੇ ਉਡਾਣ ਮਾਣ ਰਿਹਾ ਹੋਵੇ।
ਮੈਸੇਜ ਆਇਆ ਹਰ ਜੀ ਦਾ,
ਕੀ ਕਹਿੰਦੇ?
ਕਹਿੰਦੇ ਮੈਂ ਨਵਾਂ ਖਰੀਦ ਲਿਆ ਜੀ, P2 ਦੱਸੋ, ਕਹਿੰਦੇ $4500 ਆਪਾਂ ਵੇਚ ਜਾਂਦੇ, ਐਡਰੈਸ ਦਿਓ। ਨਹੀਂ ਉਹਨਾਂ ਨੂੰ ਪਤਾ ਲੱਗ ਜਾਣਾ
ਜਿਹਨਾਂ ਦਾ ਹੈਗਾ, ਜਿਹਨਾਂ ਤੋਤਾ ਹੈਗਾ। ਇਹ ਫਲੋਪ ਸ਼ੋਅ ਦਾ ਐਪੀਸੋਡ ਸੀ ਨਾ ਇੱਕ,
ਸੀਗਾ
ਫਲੋਪ ਸ਼ੋਅ ਦਾ ਐਪੀਸੋਡ, ਤੋਤਾ ਨਹੀਂ ਸੀ ਉਹਦੇ 'ਚ। ਉਹਦੇ 'ਚ ਕੀ ਹੁੰਦਾ ਵੀ ਜਿਹੜੇ MD ਸਾਹਿਬ ਹੁੰਦੇ ਆ, ਉਹਨਾਂ ਦੀ ਜਿਹੜੀ ਵਾਈਫ ਨੇ ਪੈਟ ਰੱਖਿਆ ਹੁੰਦਾ ਡੋਗ, ਉਹ ਮਰ ਜਾਂਦਾ, ਅਤੇ ਫਿਰ ਉਸ ਤੋਂ ਬਾਅਦ ਹੁੰਦਾ ਵੀ ਉਹਨੂੰ ਹੁਣ ਲੱਭੋ ਕਿੱਥੇ ਆ, ਅਤੇ ਜਿਹੜਾ ਆਪਣਾ ਇੱਕ ਸਬੋਰਡੀਨੇਟ ਹੁੰਦਾ ਉਹਦੀ ਡਿਊਟੀ ਲਾ ਦਿੰਦੇ ਆ। ਉਹ ਕਹਿੰਦਾ ਵੀ ਅੱਛਾ ਠੀਕ ਆ, ਕਹਿੰਦਾ ਕਿੱਥੋਂ ਲੱਭਦਾ ਨਹੀਂ ਹੁਣ, ਉਹਨੇ ਕੋਈ ਟੈਂਡਰ ਟੁੰਡਰ ਪਾਸ ਕਰਾਉਣਾ ਹੁੰਦਾ, ਉਹ ਕਹਿੰਦਾ ਜੇ ਕੁੱਤਾ ਨਾ ਲੱਭਿਆ ਮੇਰਾ ਟੈਂਡਰ ਨਹੀਂ ਪਾਸ ਹੋਣਾ,
ਮੈਨੂੰ ਯਾਦ ਆ ਗਿਆ।
ਫਿਰ ਉਹ ਅਲਟੀਮੇਟਲੀ ਕਹਾਣੀ ਬਣਾ ਦਿੰਦੇ ਵੀ ਜੀ ਉਹਦੀ ਕੁੱਤੇ ਦੀ ਤਾਂ ਐਕਸੀਡੈਂਟ 'ਚ ਮੌਤ ਹੋ ਗਈ, ਉਹ ਕੋਈ ਕਾਲੇ ਰੰਗ ਦਾ ਕੁੱਤਾ ਲੈ ਕੇ ਉਹਦੇ ਉੱਪਰ ਚਿੱਟਾ ਰੰਗ ਕਰਕੇ ਉਹਨੂੰ ਦੇ ਆਉਂਦੇ ਆ, ਅਤੇ ਫਿਰ ਕਿਵੇਂ ਫੜੇ ਜਾਂਦੇ ਆ, ਉਹ ਸਾਰਾ ਫਲੋਪ ਸ਼ੋਅ ਦਾ ਐਪੀਸੋਡ ਇਹੋ ਜਿਹੀ ਸੀ। 45 ਹਰ ਜੀ ਦਾ ਕਮਾਲ ਹੈ ਵੈਸੇ ਕ੍ਰੀਏਟੀਵਿਟੀ।
ਕਹਿੰਦੇ ਮੈਂ ਬਾਏ ਕਰ ਲਿਆ ਜੀ P2, ਐਡਰੈਸ ਦੱਸੋ, $4500 ਦਾ ਜੁਗਾੜ ਹੋ ਗਿਆ,
ਤੁਹਾਡਾ P2 ਮਾਰੇ ਕਬਜ਼ੇ ਮੈਂ ਹੈ। ਓ ਮੈਨ, ਚਲੋ ਖੈਰ ਭਾਈ, ਜਿਨ੍ਹਾਂ ਤੋਤਾ ਨੂੰ ਠੀਕ ਠਾਕ ਮਿਲ ਜਾਵੇ ਅਤੇ ਤੋਤਾ ਸਲਾਮਤ ਹੋਵੇ। ਵਾਸੂ ਜੀ, ਅੱਛਾ ਕੁਇਕਲੀ ਗੱਲ ਕਰੀਏ, ਆਹ ਤਾਂ ਚਲੋ ਇਹਨਾਂ ਨੇ ਜਿਵੇਂ ਗੱਲ ਕੀਤੀ ਨਾ 4500 ਦਾ ਇੰਤਜ਼ਾਮ ਹੋ ਗਿਆ, ਇੱਦਾਂ ਕਈ ਇੰਤਜ਼ਾਮ ਕਰਦੇ ਆ ਜਦੋਂ ਟਿਕਟ ਖਰੀਦਦੇ ਆ ਕਿਸੇ ਮਹਿੰਗੇ ਕੌਂਸਰਟ ਦੀ, ਕਿਸੇ ਵੱਡੇ ਇਵੈਂਟ ਦੀ, ਅਤੇ ਮਕਸਦ ਹੁੰਦਾ ਟਿਕਟ ਖਰੀਦਣ ਦਾ ਕਿ ਉਹਨੂੰ ਮਹਿੰਗੇ ਭਾਅ 'ਤੇ ਵੇਚਾਂਗੇ। ਅਤੇ ਓਨਟੇਰੀਓ ਦੀ ਸਰਕਾਰ ਵੱਲੋਂ ਇੱਕ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਅੱਜ, ਦੇਖੋ ਉਹ ਵੀ ਜਿਹੜੀ ਉੱਥੋਂ ਦੀ ਵੀ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਆ ਉਹਨਾਂ ਦਾ ਸੈਸ਼ਨ ਸ਼ੁਰੂ ਹੋਣਾ, ਬਿੱਲ ਪੇਸ਼ ਕਦੋਂ ਕਰਨਗੇ ਪਤਾ ਕੋਈ ਨਹੀਂ, ਪਰ ਡੱਗ ਫੋਰਡ ਦੀ ਸਰਕਾਰ ਦਾ ਓਨਟੈਰੀਓ ਦੇ ਵਿੱਚ ਇੱਕ ਬਹੁਤ ਵੱਡਾ ਯੂਟਰਨ ਆ। ਹੁਣ ਕਹਿਣਾ ਇਹ ਚਾਹ ਰਹੇ ਨੇ ਵੀ ਕਿਸੇ ਵੀ ਮੇਜਰ ਇਵੈਂਟ ਦੀ ਕੋਈ ਟਿਕਟ ਹੈ ਜੇ ਤੁਸੀਂ ਟਿਕਟ ਖਰੀਦ ਰਹੀ, ਤੁਸੀਂ ਉਹਨੂੰ ਅੱਗੇ ਵੇਚਣਾ ਚਾਹੁੰਦੇ ਹੋ, ਔਨਲਾਈਨ ਉਹਦੀ ਰੀਸੈਲਿੰਗ ਕਰਨਾ ਚਾਹੁੰਦੇ ਹੋ, ਤਾਂ ਜਿੰਨੇ ਦੀ ਉਹ ਟਿਕਟ ਹੈਗੀ ਆ ਉਹ ਤੋਂ ਵੱਧ ਕੀਮਤ ਦੀ ਉਹਨੂੰ ਰੀਸੇਲ ਨਹੀਂ ਕੀਤਾ ਜਾ ਸਕਦਾ। 2019 ਦੇ ਵਿੱਚ ਜਦੋਂ ਓਨਟੈਰੀਓ ਦੇ ਵਿੱਚ ਲਿਬਰਲ ਦੀ ਸਰਕਾਰ ਸੀ, 2019 ਤੋਂ ਪਹਿਲਾਂ, ਉਹਨਾਂ ਨੇ ਇੱਕ ਅਜਿਹਾ ਮਤਾ ਲਿਆਂਦਾ ਸੀ। ਉਹਨਾਂ ਦੀ ਤਜਵੀਜ਼ ਇਹ ਸੀ ਕਿ ਜਿੰਨੀ ਟਿਕਟ ਦੀ ਕੀਮਤ ਹੈ ਉਹਦੇ 50% ਤੋਂ ਜ਼ਿਆਦਾ, ਵੀ ਜੇ $100 ਦੀ ਟਿਕਟ ਆ ਤੁਸੀਂ ਉਹਨੂੰ ਜੇ ਰੀਸੈਲ ਕਰਨਾ ਤਾਂ $150 ਤੋਂ ਜ਼ਿਆਦਾ ਕੀਮਤ ਤੁਸੀਂ ਉਹਨੂੰ ਨਹੀਂ ਵੇਚ ਸਕਦੇ। 2019 ਜਦੋਂ ਡੱਗ ਫੋਰਡ ਦੀ ਸਰਕਾਰ ਬਣੀ, ਇਹਨਾਂ ਨੇ ਉਹ ਜਿਹੜਾ ਆਈਡੀਆ ਸੀ ਉਹਨੂੰ ਖਤਮ ਹੀ ਕਰਤਾ, ਕਹਿੰਦੇ ਇਹਨੂੰ ਇਨਫੋਰਸ ਕਰਨਾ ਬੜਾ ਔਖਾ ਹੋਏਗਾ। ਪਰ ਹੁਣ ਵਾਸੂ ਜੀ ਉਸੇ ਹੀ ਆਈਡੀਆ ਨੂੰ ਹੋਰ ਵੀ ਜ਼ਿਆਦਾ ਸਖ਼ਤ ਕਰਕੇ ਓਨਟੈਰੀਓ ਦੇ ਵਿੱਚ ਡੱਗ ਫੋਰਡ ਦੀ ਸਰਕਾਰ ਲਾਗੂ ਕਰਨਾ ਚਾਹੁੰਦੀ ਆ।
ਯਾਰ ਚੰਗਾ ਕਦਮ ਹੈ ਵੀਰੇ ਜੀ ਇਹ, ਕਿਉਂਕਿ ਹੁੰਦਾ ਕੀ ਆ ਕਿ ਹੁਣ ਜਿਵੇਂ ਫੀਫਾ ਵਰਲਡ ਕੱਪ ਵੀ ਆ ਰਿਹਾ, ਬਹੁਤ ਸਾਰੀਆਂ ਕਾਨਸਰਟਸ ਅੱਜ ਕੱਲ੍ਹ ਹੁੰਦੀਆਂ ਨੇ, ਟੇਲਰ ਸਵਿਫਟ ਦੀ ਕਾਨਸਰਟ ਹੋਵੇ ਜਾਂ ਦਿਲਜੀਤ ਦੋਸਾਂਝ ਦੀ ਵੀ ਕਾਨਸਰਟ ਹੋਵੇ, ਉਹ 'ਚ ਅਸੀਂ ਦੇਖਿਆ ਕਿ ਟਿਕਟਾਂ ਜਿਹੜੀਆਂ ਨੇ ਉਹ ਕੁਝ ਲੋਕ ਪਹਿਲਾਂ ਕਾਹਲੀ ਕਾਹਲੀ ਜਦੋਂ ਟਿਕਟਾਂ ਖੁੱਲਦੀਆਂ ਉਦੋਂ ਖਰੀਦ ਲੈਂਦੇ ਆ, ਉਸ ਤੋਂ ਬਾਅਦ ਉਹ ਜੈਨੂਇਨ ਫੈਨਸ ਹੁੰਦੇ ਵੀ ਨਹੀਂ, ਉਹਨਾਂ ਨੇ ਉਹ ਇਵੈਂਟ 'ਤੇ ਜਾਣਾ ਵੀ ਨਹੀਂ ਹੁੰਦਾ, ਅਤੇ ਉਸ ਤੋਂ ਬਾਅਦ ਫਿਰ ਉਹ ਟਿਕਟਾਂ ਉਹਨਾਂ ਹੀ ਪਲੇਟਫਾਰਮਸ 'ਤੇ ਜਾ ਕੇ ਰੀਸੇਲ ਕਰਦੇ ਆ, ਅਤੇ 5-6 ਗੁਣਾ ਜ਼ਿਆਦਾ ਮਹਿੰਗੀਆਂ ਟਿਕਟਾਂ ਵਿਕਦੀਆਂ ਨੇ $1,000 ਦੀਆਂ। ਸੋ ਉਹਦੇ ਨਾਲ ਹੁੰਦਾ ਕਿ ਆ ਜਿਹੜੇ ਜੈਨੂਇਨ ਫੈਨਸ ਨੇ ਉਹ ਰਹਿ ਜਾਂਦੇ, ਉਹਨਾਂ ਨੂੰ ਟਿਕਟਾਂ ਮਿਲਦੀਆਂ ਨਹੀਂ। ਸੋ ਇਹਦੇ ਬਾਰੇ ਕਾਫੀ ਸਮੇਂ ਤੋਂ ਗੱਲ ਚੱਲਦੀ ਪਈ ਆ ਕਿ ਇੱਦਾਂ ਕੁਛ ਕੀਤਾ ਜਾਣਾ ਚਾਹੀਦਾ, ਖਾਸ ਤੌਰ 'ਤੇ ਟੇਲਰ ਸਵਿਫਟ ਦੀ ਕਾਨਸਰਟ ਤੋਂ ਬਾਅਦ ਇਹ ਬਹੁਤ ਗੱਲ ਚੱਲਣੀ ਸ਼ੁਰੂ ਹੋਈ ਸੀ, ਪਰ ਸਰਕਾਰਾਂ ਕੁਛ ਕਰਦੀਆਂ ਨਹੀਂ ਸੀ। ਤੇ ਹੁਣ ਓਨਟੈਰੀਓ ਦੀ ਸਰਕਾਰ ਵੱਲੋਂ, ਡੱਗ ਫੋਰਡ ਵੱਲੋਂ ਐਟਲੀਸਟ ਇਹ ਕਿਹਾ ਜਾ ਰਿਹਾ, ਦੇਰ ਆਏ ਦਰੁਸਤ ਆਏ।
ਉਹਨਾਂ ਨੂੰ ਵੀ ਤਾਂ ਵਾਸੂ ਜੀ ਪਿਛਲੇ ਸਾਲ ਨਹੀਂ, ਪਿਛਲੇ ਸਾਲ ਦੀ ਗੱਲ ਹੀ ਆ, ਵਰਲਡ ਸੀਰੀਜ਼ 'ਚ ਜਦੋਂ ਬਲੂ ਜੇਜ਼ ਪਹੁੰਚ ਗਏ ਸੀ ਬੇਸਬਾਲ 'ਚ, ਯਾਰ $600 ਦੀਆਂ ਟਿਕਟਾਂ $10,000 ਦੀਆਂ ਰੀਸੇਲ ਹੋਈਆਂ ਨੇ।
ਹਾਂਜੀ ਹਾਂਜੀ,
ਪਰ ਪੰਗਾ ਇਹੀ ਪੈਣਾ ਨਾ, ਮੰਨ ਲਓ ਚਲੋ ਓਨਟੈਰੀਓ ਵਾਲਿਆਂ ਨੇ ਬਿੱਲ ਪਾਸ ਕਰਤਾ, ਇਹ ਜਿਹੜੀਆਂ ਵੀ ਕੋਈ ਰੀਸੇਲ ਪਲੇਟਫਾਰਮਸ ਨੇ ਉਹਨਾਂ ਨੇ ਉੱਥੋਂ ਟਿਕਟ ਖਰੀਦ ਕੇ ਜੇ ਉਹਨੂੰ ਲਿਸਟ ਕਰਤਾ, ਮੰਨ ਲਓ ਮੈਨੀਟੋਬਾ, ਸਸਕੈਚੂਨ ਜਾਂ ਬੀਸੀ ਦੇ ਕਿਸੇ ਪਲੇਟਫਾਰਮ ਤੋਂ, ਫਿਰ ਜੇ ਕੈਨੇਡਾ ਦਾ ਹਰ ਸੂਬਾ ਵੀ ਇਸ ਤਰ੍ਹਾਂ ਦਾ ਕੋਈ ਲਾਅ ਪਾਸ ਕਰ ਦਿੰਦਾ ਤਾਂ ਵਾਸੂ ਜੀ ਇੰਟਰਨੈਟ ਉੱਪਰ ਹੋਣ ਵਾਲੀਆਂ ਟ੍ਰਾਂਜੈਕਸ਼ਨ ਤੋਂ ਤਾਂ ਬਾਰਡਰਲੈਸ ਨੇ, ਕਿਸੇ ਹੋਰ ਮੁਲਕ 'ਚ ਜਾ ਕੇ ਸੈਟਅਪ ਕਰ ਲੈਣਗੇ। ਸੋ ਇਨਫੋਰਸ ਕਰਨਾ ਇਹਨੂੰ ਮੁਸ਼ਕਲ ਰਹੇਗਾ, ਇਟਸ ਨੋਟ ਗੋਇੰਗ ਟੂ ਬੀ ਈਜ਼ੀ।
ਪਲੱਸ ਇਹਦੇ ਨਾਲ ਇੱਕ ਵੱਡਾ ਕੰਸਰਨ ਇਹ ਹੈ ਕਿ ਅਜੇ ਤਾਂ ਦੇਖੋ ਜਿਹੜੀ ਰੀਸੈਲਿੰਗ ਆ ਉਹ ਲੀਗਲਾਈਜ਼ਡ ਆ, ਸੋ ਉਹਦੇ 'ਚ ਕੀ ਆ ਕਿ ਫਰੋਡ ਦਾ ਸਕੋਪ ਘੱਟ ਆ, ਟਿਕਟ ਮਹਿੰਗੀ ਭਾਵੇਂ ਕੋਈ ਵੇਚੇਗਾ ਪਰ ਇਹ ਨਹੀਂ ਕੋਈ ਗੇੜਾ ਹੋ ਜਾਏਗਾ, ਜੇ ਗੇੜਾ ਹੋਏਗਾ ਦੈਨ ਦੇ ਵਿਲ ਬੀ ਡਿਊ ਰਿਕੋਰਸ, ਪਰ ਜੇ ਬਲੈਕ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਆ ਤੇ ਫਿਰ ਤਾਂ ਕੋਈ ਕੰਜ਼ਿਊਮਰ ਪ੍ਰੋਟੈਕਸ਼ਨ ਵੀ ਨਹੀਂ ਹੋਏਗੀ।
ਹਾਂ,
ਸੋ ਇਹ ਕੰਸਰਨ ਜ਼ਰੂਰ ਹੈ।
ਇਹ ਗੱਲ
ਫੋਰਸ ਕਿਵੇਂ ਕਰਨਾ ਹੈ ਔਖਾ।
2019 'ਚ ਇਹ ਗੱਲ ਕਹੀ ਸੀ ਡੱਗ ਫੋਰਡ ਦੀ ਸਰਕਾਰ ਨੇ, ਫੋਰਡ ਨੇ ਖੁਦ ਉਦੋਂ, ਵੀ ਲੋਕੀ ਫਿਰ ਬਲੈਕ ਮਾਰਕੀਟ ਵਾਲੇ ਪਾਸੇ ਹੋ ਜਾਣਗੇ, ਪਰ ਹੁਣ ਆ ਬਲੂ ਜੇਜ਼ ਦੀਆਂ ਟਿਕਟਾਂ ਜਦੋਂ ਇੰਨੀਆਂ ਮਹਿੰਗੀਆਂ ਹੋ ਗਈਆਂ ਤੇ ਉਹਨਾਂ ਨੂੰ ਲੱਗਦਾ ਵੀ ਇਸ ਚੀਜ਼ ਦੇ ਵਿੱਚ ਪੋਲੀਟੀਕਲ ਮਾਈਲੇਜ ਵੀ ਮਿਲ ਸਕਦੀ ਆ, ਇਹ ਸਾਰੀ ਕਵੈਤ ਤਾਂ ਉਹਦੀ ਲੱਗਦੀ ਆ, ਟਾਈਮਲਾਈਨ ਅਜੇ ਕੋਈ ਨਹੀਂ ਪਤਾ ਇਹ ਬਿੱਲ ਕਦੋਂ ਆਏਗਾ, ਪਰ ਇਹ ਗੱਲ ਜ਼ਰੂਰ ਹੈ ਜਿਵੇਂ ਤੁਸੀਂ ਫੀਫਾ ਵਰਲਡ ਕੱਪ ਦਾ ਜ਼ਿਕਰ ਕੀਤਾ ਨਾ, ਕਈਆਂ ਦਾ ਕਹਿਣਾ ਵੀ ਜੇ ਅਜਿਹਾ ਲਾਅ ਪਾਸ ਕਰਨਾ ਹੀ ਆ ਵੀ ਕੁਝ ਤਾਂ ਉਹਦੇ ਵਿੱਚ ਰਾਹਤ ਮਿਲੇ ਤਾਂ ਇਹ ਵਰਲਡ ਕੱਪ ਤੋਂ ਪਹਿਲਾਂ ਹੋਵੇ, ਅਤੇ ਇਸੇ ਤਰ੍ਹਾਂ ਦਾ ਲਾਅ ਕਈਆਂ ਦਾ ਮੰਨਣਾ ਵੀ ਬ੍ਰਿਟਿਸ਼ ਕੋਲੰਬੀਆ ਨੂੰ ਵੀ ਲੈ ਕੇ ਆਉਣਾ ਚਾਹੀਦਾ ਕਿਉਂਕਿ ਫੀਫਾ ਵਰਲਡ ਕੱਪ ਵਾਲੇ ਮੈਚ ਤਾਂ ਇੱਥੇ ਵੀ ਹੋਣੇ ਆ।
ਹਾਂ ਬਿਲਕੁਲ
ਜੀ। ਬਸ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਵਸੂ ਜੀ, ਪਿਛਲੇ ਵੀਰਵਾਰ ਜੇ ਮਨੀ ਮਾਰਕੀਟਸ ਵਾਲਿਆਂ ਦੀ ਗੱਲ ਆਪਾਂ ਸੁਣਦੇ ਤਾਂ ਮਨੀ ਮਾਰਕੀਟਸ ਦਾ ਲੰਘੇ ਵੀਰਵਾਰ ਤੱਕ ਇਹ ਕਹਿਣਾ ਸੀ ਕਿ ਇਸ ਸਾਲ 2026 ਦੇ ਅੰਤ ਤੱਕ ਹੋ ਸਕਦਾ ਬੈਂਕ ਆਫ ਕੈਨੇਡਾ ਵਿਆਜ ਦਰ ਦੇ ਵਿੱਚ ਇੱਕ ਵਾਧਾ ਕਰਨ, ਪਰ ਇਰਾਨ ਦੇ ਵਿੱਚ ਜੋ ਇਸ ਵੇਲੇ ਸਥਿਤੀ ਬਣੀ ਹੈ, ਡੋਨਾਲਡ ਟਰੰਪ ਦੀਆਂ ਆਪਹੁਦਰੀਆਂ ਅਤੇ ਮਿਡਲ ਈਸਟ ਦਾ ਕ੍ਰਾਈਸਿਸ, ਉਹਦੇ ਕਰਕੇ ਐਨਰਜੀ ਕ੍ਰਾਈਸਿਸ, ਵੀਰਵਾਰ ਤੋਂ ਲੈ ਕੇ ਸ਼ੁੱਕਰਵਾਰ ਆਉਣ ਤੱਕ ਮਨੀ ਮਾਰਕੀਟਸ ਦਾ ਇਹ ਕਹਿਣਾ ਹੋ ਗਿਆ ਸੀ ਕਿ ਹੋ ਸਕਦਾ ਕਿ ਇਸ ਸਾਲ ਦੇ ਅੰਤ ਤੱਕ ਬੈਂਕ ਆਫ ਕੈਨੇਡਾ ਵੱਲੋਂ 75 basis points ਤੱਕ ਦਾ ਵਾਧਾ ਕਰ ਦਿੱਤਾ ਜਾਵੇ ਇੰਟਰਸਟ ਰੇਟ 'ਚ, ਅਤੇ ਜੇ ਅਸੀਂ ਬੈਂਕ ਆਫ ਕੈਨੇਡਾ ਵੱਲੋਂ ਜਨਰਲੀ ਸਪੀਕਿੰਗ ਵਿਆਜ ਦਰਾਂ ਦੇ ਵਿੱਚ ਘਾਟੇ ਵਾਧੇ ਦਾ ਜੇ ਇੱਕ ਟਰੈਂਡ ਵੇਖੀਏ ਤਾਂ 75 basis points ਦਾ ਮਤਲਬ ਇਹ ਹੈ ਕਿ 3 ਵਾਧੇ ਇਸ ਸਾਲ ਦੇ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਕੀਤੇ ਜਾ ਸਕਦੇ ਨੇ।
ਸੋ ਪਿਛਲੇ ਬੁੱਧਵਾਰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਸਟੇਟਮੈਂਟ ਜਾਰੀ ਕੀਤੀ ਗਈ
ਜੀ।
ਉਸ ਸਟੇਟਮੈਂਟ ਤੋਂ ਬਾਅਦ ਟਿਫ ਮੈਕਲਮ ਜਦੋਂ ਰਿਪੋਰਟਰਸ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਕਾਫੀ ਜ਼ਿਆਦਾ ਇਸ ਗੱਲ ਇਹਨਾਂ ਕੰਸਰਨਸ ਨੂੰ ਕਹਿ ਲਓ ਕਿ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਇੰਨੀ ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ, ਵੀ ਜੇਕਰ ਇਕੋਨਮੀ ਦੇ ਵਿੱਚ ਖੜੋਤ ਆਉਂਦੀ ਨਜ਼ਰ ਆਏਗੀ ਤੇ ਅਸੀਂ ਇੰਟਰਸਟ ਰੇਟ ਘਟਾਉਣ ਬਾਰੇ ਵੀ ਵਿਚਾਰ ਕਰ ਸਕਦੇ ਹਾਂ। ਉਹਨਾਂ ਨੇ ਇੱਦਾਂ ਕਹਿ ਕੇ ਥੋੜਾ ਜਿਹਾ ਕੰਸਰਨ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਪਰ ਮਨੀ ਮਾਰਕੀਟਸ ਨੇ ਉਹਨਾਂ ਦੀ ਗੱਲ ਨੂੰ ਗੋਲਿਆ ਨਹੀਂ, ਕਿਉਂਕਿ ਉਸ ਤੋਂ ਬਾਅਦ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਸੋ ਮਨੀ ਮਾਰਕੀਟਸ ਦੇ ਵਿੱਚ ਫੈਕਟਰਿੰਗ ਕੀਤਾ ਜਾ ਰਿਹਾ ਕਿ 3 ਰੇਟ ਹਾਈਕਸ, ਰੇਟ ਕੱਟਸ ਨਹੀਂ, ਰੇਟ ਹਾਈਕਸ ਇਸ ਸਾਲ ਦੇ ਅੰਤ ਤੋਂ ਪਹਿਲਾਂ ਪਹਿਲਾਂ ਕੀਤੇ ਜਾ ਸਕਦੇ ਆ। ਸੋ ਇਸ ਸਾਲ ਦੀ ਸ਼ੁਰੂਆਤ ਤੱਕ ਸਾਨੂੰ ਪਤਾ ਕਿ ਗੱਲ ਇਹ ਚੱਲਦੀ ਸੀ ਕਿ ਇਸ ਸਾਲ ਇੱਕ ਰੇਟ ਕੱਟ ਹੋਏਗਾ ਕਿ ਦੋ ਹੋਣਗੇ ਕਿ ਤਿੰਨ ਹੋਣਗੇ, ਫਿਰ ਉਸ ਤੋਂ ਬਾਅਦ ਹੋਣ ਲੱਗ ਪਿਆ ਕਿ ਰੇਟ ਕੱਟਦੇ ਤਾਂ ਸਾਰ ਘੱਟ ਲੱਗਦੇ ਨੇ ਕਿ ਵੀ ਮੇ ਬੀ ਰੇਟ ਹੋਲਡ ਹੀ ਕੀਤਾ ਜਾਏਗਾ। ਫਿਰ ਗੱਲ ਚੱਲਣ ਲੱਗ ਪਈ ਕਿ ਇੱਕ ਰੇਟ ਹਾਈਕ ਹੋਏਗਾ, ਤੇ ਹੁਣ ਪਿਛਲੇ ਸ਼ੁੱਕਰਵਾਰ ਦੀ ਇਹ ਗੱਲ ਹੈ ਕਿ ਕਿਹਾ ਜਾ ਰਿਹਾ ਕਿ ਅਪ ਟੂ 3 ਰੇਟ ਹਾਈਕਸ ਆਰ ਪੋਸੀਬਲ ਦਿਸ ਈਅਰ। ਸੋ ਪਰ ਵਿਜੇ ਜੀ ਗੱਲ ਇਹ ਹੈ ਕਿ ਇਟ ਡਜ਼ਨਟ ਮੇਕ ਸੈਂਸ। ਇਸ ਵੇਲੇ ਦੇਖੋ ਰੇਟ ਹਾਈਕ ਉਦੋਂ ਕੀਤਾ ਜਾਂਦਾ ਕਿ ਜਦੋਂ ਲੱਗੇ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨਾ।
ਹਾਂਜੀ,
ਇਨਫਲੇਸ਼ਨ ਦਾ ਡਰ ਕਿਉਂ ਬਣਿਆ? ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਬਹੁਤ ਵੱਧ ਰਹੀਆਂ ਨੇ।
ਕਰੈਕਟ।
ਪਰ ਸਾਨੂੰ ਪਤਾ ਹੈ ਕਿ ਉਹਦਾ ਕਾਰਨ ਕੋਈ ਇਹ ਨਹੀਂ ਹੈ ਕਿ ਡਿਮਾਂਡ ਬਹੁਤ ਵਧੀ ਹੋਈ ਹੈ, ਵੀ ਇਕਨੋਮਿਕ ਐਕਟੀਵਿਟੀ ਬਹੁਤ ਵੱਧ ਗਈ ਇਸ ਕਰਕੇ ਨਹੀਂ, ਤੇਲ ਮਹਿੰਗਾ ਹੋ ਰਿਹਾ।
ਬਿਜ਼ਨਸਸ ਤਾਂ ਆਲਰੇਡੀ ਤਰਾਸ਼-ਤਰਾਹੀ ਕਰ ਰਹੇ ਨੇ।
ਸੋ ਉਹ ਹੋ ਰਿਹਾ ਬਿਕਾਜ਼ ਆਫ ਦ ਵੋਲੇਟਿਲਿਟੀ। ਇੱਕ ਥਾਂ ਤੇ ਜੰਗ ਲੱਗੀ ਹੋਈ ਹੈ, ਇੱਕ ਰਿਸਕ ਫੈਕਟਰ ਬਹੁਤ ਜ਼ਿਆਦਾ ਕ੍ਰੀਏਟ ਹੋਇਆ, ਉਹਦੇ ਕਰਕੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਸੋ ਉਹਨੂੰ ਕਰੈਕਟ ਕਰਨ ਵਾਸਤੇ ਬੈਂਕ ਆਫ ਕੈਨੇਡਾ ਜਾਂ ਹੋਰ ਜਿਹੜੇ ਸੈਂਟਰਲ ਬੈਂਕਸ ਨੇ ਉਹ ਰੇਟ ਹਾਈਕਸ ਕਰਨੀਆਂ ਸ਼ੁਰੂ ਕਰ ਦੇਣ, ਇਟ ਡਸਨਟ ਐਡ ਅਪ।
ਬਿਲਕੁਲ।
ਸੋ ਇਹਦੇ ਨਾਲ ਤਾਂ ਇਕੋਨਮੀ ਜਿਹੜੀ ਕਿ ਬਿਲਕੁਲ ਇਸ ਵੇਲੇ ਤਾਂ ਕਹਿ ਲਓ ਵੀ ਖੜੀ ਹੈ ਇਕੋਨਮੀ, ਉਹ ਸਗੋਂ ਉਲਟਾ ਰਿਸੈਸ਼ਨ ਵੱਲ ਜਾ ਸਕਦੀ ਹੈ।
ਮਾਸਟਰ ਜੀ, ਪਿਛਲੇ ਕੁਝ ਆਬਜ਼ਰਵਰ ਦਾ ਤਾਂ ਇਹ ਕਹਿਣਾ ਵੀ ਰਿਸੈਸ਼ਨ ਤੋਂ ਵੀ ਅੱਗੇ ਹੋ ਸਕਦਾ, ਕਿਤੇ ਇਕਨੋਮਿਕ ਡਿਪਰੈਸ਼ਨ ਨਾ ਆ ਜਾਵੇ। ਕਿਉਂ? ਸੋ ਇਹ ਬੈਂਕ ਆਫ ਕੈਨੇਡਾ ਵੱਲੋਂ ਦੇਖੋ, ਜੇ ਇਨਫਲੇਸ਼ਨ ਦੇ ਵਿੱਚ ਵਾਧਾ ਦੇਖ ਕੇ, ਉਹਦੀ ਤੇਜ਼ੀ ਦੇਖ ਕੇ, ਜੇ ਵਿਆਜ ਦਰ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ, ਕਿਉਂਕਿ ਯੂ ਆਲਰੇਡੀ ਮੈਂਸ਼ਨਡ ਦਿਸ, ਇਹ ਬੜਾ ਇੰਪੋਰਟੈਂਟ ਪਹਿਲੂ ਆ ਕਿ ਮਹਿੰਗਾਈ ਦੀ ਦਰ 'ਚ ਵਾਧਾ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਇਕੋਨਮੀ ਡਿਮਾਂਡ ਬਹੁਤ ਆ ਅਤੇ ਸਾਡੇ ਕੋਲ ਸਪਲਾਈ ਘੱਟ ਹੈ, ਡਿਮਾਂਡ ਜ਼ਿਆਦਾ। ਉਹ ਤਾਂ ਜਿਹੜੇ ਆ ਐਕਸਟਰਨਲ ਫੈਕਟਰਸ ਨੇ ਵਾਰ ਕਰਕੇ ਅਤੇ ਟਰੰਪ ਦੀਆਂ ਨੀਤੀਆਂ ਕਰਕੇ, ਪਹਿਲਾਂ ਟ੍ਰੇਡ ਵਾਰ ਸੀ, ਉਹਦੇ ਉੱਪਰ ਇੱਕ ਨਵੀਂ ਲੇਅਰ ਐਡ ਹੋ ਗਈ ਅਤੇ ਬੜੀ ਇਹ ਸਿਗਨੀਫਿਕੈਂਟ ਲੇਅਰ ਆ ਜਿਹੜਾ ਐਨਰਜੀ ਕ੍ਰਾਈਸਿਸ ਦੀ, ਇਹ ਉਹਦੇ ਕਰਕੇ ਹੈ। ਉਹਦੇ ਇਸ ਸਮੇਂ ਤਾਂ ਸਗੋਂ ਬਿਜ਼ਨਸਿਸ ਨੇ ਇਹ ਕਹਿਣਾ ਵੀ ਸਾਨੂੰ ਹੋਰ ਸਪੋਰਟ ਚਾਹੀਦੀ ਆ, ਤੇ ਜੇ ਉਹਦੇ ਉੱਪਰੋਂ ਫਰਦਰ ਜੇ ਕਿਤੇ ਇੰਟਰਸਟ ਰੇਟ ਦੇ ਵਿੱਚ ਵਾਧਾ ਹੋ ਜਾਂਦਾ, ਇਕੱਲੇ ਬਿਜ਼ਨਸਿਸ ਨਹੀਂ, ਈਵਨ ਹਾਊਸ ਹੋਲਡਸ ਨੇ ਕਹਿਣਾ ਯਾਰ ਜੇ $2.25 ਡਾਲਰ ਪ੍ਰਤੀ ਲੀਟਰ ਨੂੰ ਗੈਸ ਹੋ ਗਈ, ਉਹਦੇ ਨਤੀਜੇ ਵਜੋਂ ਜਿਹੜੀ ਬਾਕੀ ਦੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ, ਕਿਸੇ ਵਿਅਕਤੀ ਨੇ ਜਿਹਨੇ ਕਿਸੇ ਟ੍ਰਿਪ 'ਤੇ ਵੀ ਜਾਣਾ, ਯਾਰ ਇੱਕ ਤਾਂ ਹੁੰਦਾ ਵੀ ਤੁਸੀਂ ਮਨ ਪਰਚਾਵੇ ਲਈ ਟ੍ਰਿਪ ਕਰ ਰਹੇ ਹੋ, ਕਈਆਂ ਦੀਆਂ ਜ਼ਰੂਰਤ, ਇਟਸ ਅ ਨੈਸੈਸਿਟੀ ਟੂ ਟਰੈਵਲ, ਅਤੇ ਜਿਹੜੀਆਂ ਹੁਣ ਟਿਕਟਾਂ ਨੇ ਉਹਨਾਂ ਦੇ ਵਿੱਚ ਜਿਸ ਭਾਅ ਦਾ, ਜਿਸ ਕਿਸਮ ਦਾ ਵਾਧਾ ਹੋਣਾ, ਬਾਕੀ ਦੀਆਂ ਚੀਜ਼ਾਂ ਦੇ ਵਿੱਚ ਇਹੋ ਜਿਹੇ ਵਾਧੇ ਹੋਣੇ ਨੇ, ਐਂਡ ਇਕਨੋਮਿਕ ਸਲੋਡਾਊਨ ਕਰਕੇ ਲੋਕਾਂ ਦੀ ਆਮਦਨ ਜਿਹੜੀ ਇਫੈਕਟ ਹੋਣੀ ਹੈ, ਸੋ ਉਹ ਤਾਂ ਦੋਹਰੀ ਮਾਰ ਪੈ ਗਈ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਆਮਦਨ ਘੱਟ ਗਈ, ਉੱਪਰੋਂ ਜੇ ਵਿਆਜ ਦਰ ਵੀ ਵੱਧ ਜਾਂਦੀ ਆ, ਉਹਨੇ ਤਾਂ ਹੋਰ ਕੰਮ ਖਰਾਬ ਕਰ ਦੇਣਾ।
ਬਿਲਕੁਲ। ਅਤੇ ਜਦੋਂ ਦੇਖੋ ਜਦੋਂ ਤਾਂ ਇਕੋਨਮੀ ਦੇ ਵਿੱਚ ਇਨਬਿਲਟ ਡਿਮਾਂਡ ਬਹੁਤ ਵਧੀ ਹੋਵੇ, ਫਿਰ ਕਰੈਕਸ਼ਨ ਦੀ ਲੋੜ ਹੈ, ਉਦੋਂ ਫਿਰ ਕੰਮ ਆਉਂਦੀ ਮੋਨਿਟਰੀ ਪਾਲਿਸੀ।
ਜੀ ਜੀ ਜੀ।
ਇਹ ਜਿਹੜੀ ਸਿਚੁਏਸ਼ਨ ਆ, ਇਹਨੂੰ ਡੀਲ ਕਰਨ ਵਾਸਤੇ ਚਾਹੀਦੀ ਫਿਸਕਲ ਪਾਲਿਸੀ।
ਕਰੈਕਟ।
ਜਿਵੇਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਸਰਕਾਰਾਂ ਵੱਲੋਂ ਹੁਣ ਗੈਸੋਲੀਨ ਦੇ ਉੱਤੋਂ ਟੈਕਸ ਹਟਾਇਆ ਜਾ ਰਿਹਾ।
ਯੈਸ।
ਸੋ ਬਹੁਤ ਸਾਰੇ ਮੁਲਕਾਂ ਦੇ ਵਿੱਚ ਪੈਟਰੋਲ ਦੇ ਉੱਤੇ ਜਿਹੜਾ ਲੱਗਾ ਟੈਕਸ ਉਹ ਹਟਾ ਕੇ, ਸਪੇਨ ਨੇ ਤੇ ਹੋਰ ਕਈ ਮੁਲਕਾਂ ਨੇ ਇਹਨਾਂ ਦੇ ਕਦਮ ਚੁੱਕੇ ਨੇ, ਲੋਕਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਥੋੜੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਦੈਟਸ ਦਾ ਗਵਰਨਮੈਂਟ ਸਾਈਡ ਆਫ ਥਿੰਗਸ, ਦਾ ਫਿਸਕਲ ਪਾਲਿਸੀ। ਸੋ ਆਈ ਥਿੰਕ ਜਿਹੜਾ ਕੋਈ ਸ਼ਾਰਟ ਟਰਮ ਜਿਹੜਾ ਕੋਈ ਸੋਲੂਸ਼ਨ ਹੋਏਗਾ, ਦੈਟ ਲਾਈਜ਼ ਇਨ ਦਾ ਫਿਸਕਲ ਪਾਲਿਸੀ, ਨਾਟ ਇਨ ਦਾ ਮੋਨਿਟਰੀ ਪਾਲਿਸੀ।
ਹਾਂ, ਪਰ ਫਿਸਕਲ ਪਾਲਿਸੀ ਸਰਕਾਰ ਕੋਲ ਕਪੈਸਿਟੀ ਕਿੰਨੀ ਕਾ, ਮਤਲਬ ਆਪਣੇ ਕੋਲ ਡੈਟ ਆਲਰੇਡੀ ਇੰਨੀ ਜ਼ਿਆਦਾ, ਡੈਫਿਸਿਟ ਪਹਿਲਾਂ ਹੀ ਇੰਨਾ ਜ਼ਿਆਦਾ, ਸੋ ਭਾਵੇਂ ਕਪੈਸਿਟੀ ਹੋਵੇ ਵੀ ਉਹਦੇ ਨਾਲ ਚੱਕਰ ਕੀ ਪੈਣਾ ਕਿ ਸਰਕਾਰ ਵਾਸਤੇ ਜਵਾਬ ਦੇਣਾ ਓਪੋਜੀਸ਼ਨ ਨੂੰ ਔਖਾ ਹੋ ਜਾਂਦਾ। ਉਹਨਾਂ ਨੇ ਕਹਿਣਾ ਦੇਖੋ ਇਹਨਾਂ ਨੇ ਪਹਿਲਾਂ ਇੰਨੇ ਖਰਚੇ ਕੀਤੇ ਸੀ, ਉੱਪਰੋਂ ਕਰਜ਼ੇ ਤੇ ਕਰਜ਼ਾ ਉੱਪਰ ਹੋਰ ਵਧਾਈ ਜਾਂਦੇ ਆ।
ਦੇਖੋ ਜਿਹੜੇ ਗੈਸੋਲੀਨ ਤੋਂ ਟੈਕਸਿਸ ਹਟਾਉਣੇ ਹੋਣਗੇ ਉਹ ਹਟਾਉਣੇ ਪੈਣਗੇ ਪ੍ਰੋਵਿੰਸਿਸ ਨੂੰ, ਤੇ ਐਲਬਰਟਾ ਦੇ ਵਿੱਚ ਹੁਣ ਜੇ ਤੇਲ ਮਹਿੰਗਾ ਹੋ ਰਿਹਾ ਤੇ ਉਹਨਾਂ ਦਾ ਰੈਵਨਿਊ ਵੀ ਵੱਧ ਰਿਹਾ,
ਉਹਨਾਂ ਲਈ ਤਾਂ ਫਿਰ ਵੀ
ਐਲਬਰਟਾ ਵਾਲੇ ਅਫੋਰਡ ਕਰਦੇ ਆ।
ਜੀ ਜੀ।
ਪਰ ਡੈਨੀਅਲ ਸਮਿਥ ਨੂੰ ਇਹਦੇ ਬਾਰੇ ਪੁੱਛਿਆ ਗਿਆ, ਡੈਨੀਅਲ ਸਮਿਥ ਨੇ ਕਿਹਾ ਵੀ ਮੈਂ ਇਹ ਗੱਲ ਕਲੀਅਰ ਕਰ ਦਵਾਂ ਵੀ ਜੇ ਅਸੀਂ ਇਹ ਟੈਕਸ ਹਟਾ ਵੀ ਦਿੰਦੇ ਹਾਂ ਤੇ ਉਹਦੇ ਨਾਲ ਬਹੁਤ ਮਿਨਿਸਕੂਲ ਜਿਹਾ ਕਹਿੰਦੇ ਤੁਹਾਨੂੰ ਫਾਇਦਾ ਹੋਣਾ, ਥੋੜੀ ਜਿਹੀ ਰਾਹਤ ਮਿਲਣੀ ਆ, ਜਿੰਨੇ ਪ੍ਰਾਈਸਿਸ ਵੱਧ ਰਹੇ ਨੇ ਉਹ ਸਾਰੇ ਦੇ ਸਾਰੇ ਕਹਿੰਦੇ ਕਰੈਕਟ ਨਹੀਂ ਹੋ ਜਾਣੇ। ਸੋ ਉਹਨਾਂ ਨੇ ਕਿਹਾ ਵੀ ਬਹੁਤਾ ਇਹਦੇ ਨਾਲ ਫਾਇਦਾ ਹੋਣਾ ਨਹੀਂ, ਪਰ ਆਮ ਜਨਤਾ ਇਸ ਵੇਲੇ ਕੈਰੀ ਹੋਏਗੀ ਵੀ ਚਲੋ ਜਿੰਨਾ ਹੁੰਦਾ ਫਾਇਦਾ ਉਹਨਾਂ ਦਾ ਕਰ ਦਿਓ, ਇਸ ਵੇਲੇ ਤਾਂ ਬਹੁਤ ਔਖਾ ਹੋਇਆ। ਅੱਜ ਫਿਰ ਸਵੇਰੇ $2.14 ਪਰ ਲੀਟਰ ਗੈਸ ਜਿਹੜੀ ਸੀ ਰੈਗੂਲਰ,
ਆਈ ਥਿੰਕ ਕੈਨੇਡਾ ਭਰ ਸਭ ਤੋਂ ਮਹਿੰਗੀ ਗੈਸੋਲੀਨ ਜੇ ਕਿਤੇ ਹੈਗੀ, ਇਟਸ ਰਾਈਟ ਹੇਅਰ ਇਨ ਮੈਟਰੋ ਵੈਨਕੂਵਰ।
ਬਿਲਕੁਲ।
ਅਸਲ ਜੀ ਜਿਹੜੀ ਆਹ ਹੈਗੀ ਨਾ ਵੀ ਗੈਸ ਦੀ ਕੀਮਤ ਜਾਂ ਉਹਦੇ ਵਧੀ ਹੋਈ ਕੀਮਤ ਤੋਂ ਲੋਕਾਂ ਨੂੰ ਰਾਹਤ ਦਵਾਉਣ ਲਈ ਕੀਤਾ ਕੀ ਜਾ ਰਿਹਾ, ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਆ ਵੀ ਕਈ ਮੁਲਕਾਂ ਨੇ ਆਪਣੀਆਂ ਵੈਸੇ ਜਿਹੜੀਆਂ ਹੋਰ ਕੁਝ ਪੋਲਿਸੀਜ਼ ਨੇ ਉਹਨਾਂ 'ਚ ਤਬਦੀਲੀ ਕੀਤੀ ਆ ਕਿ ਵਰਕ ਫਰੋਮ ਹੋਮ ਕੀਤਾ ਜਾਵੇ। ਪਿਛਲੇ ਹਫ਼ਤੇ ਮੈਂ ਪੜ੍ਹਦਾ ਸੀ UK ਦੇ ਵਿੱਚ ਕੰਸਿਡਰ ਕੀਤਾ ਜਾ ਰਿਹਾ ਕਿ ਸਪੀਡ ਲਿਮਿਟ ਘਟਾ ਦਈਏ, ਕਿਉਂਕਿ ਜੇ ਗੱਡੀਆਂ ਦੀ ਰਫ਼ਤਾਰ ਜੇ ਮੰਨ ਲਓ 80 ਕਿਲੋਮੀਟਰ ਪਰ ਆਵਰ ਤੋਂ ਘਟਾ ਕੇ ਜੇ 70 ਜਾਂ 60 ਕੀਤੀ ਜਾਂਦੀ ਆ ਤਾਂ ਤੇਲ ਦੀ ਕੰਜਮਪਸ਼ਨ ਘਟੇਗੀ। ਉੱਧਰਲੇ ਪਾਸੇ ਵੱਖੋ ਵੱਖਰੇ ਆਈਡੀਆਜ਼,
ਲੋਕਾਂ ਨੇ ਹੋਰ ਫਰਸਟ੍ਰੇਟ ਹੋਣਾ।
ਅੱਛਾ, ਦੂਜੀ ਗੱਲ ਜਿਵੇਂ ਆਪਣੇ ਪਾਕਿਸਤਾਨ ਸੁਪਰ ਲੀਗ ਏਦਾਂ ਕੁਛ ਨਾਮ ਹੈ ਨਾ, ਉਹਨਾਂ ਨੇ ਕੀ ਕੀਤਾ ਵੀ ਜਿਹੜੇ ਸਟੇਡੀਅਮ ਦੇ ਵਿੱਚ ਟਿਕਟਾਂ ਨੇ ਉਹ ਨਹੀਂ ਵੇਚਣੀਆਂ, ਵੀ ਜਿਹੜੇ ਲੋਕੀ ਫਿਰ ਹਜ਼ਾਰਾਂ ਦੀ ਗਿਣਤੀ ਮੈਚ ਦੇਖਣ ਆਉਣਗੇ ਉਹ ਪੈਟਰੋਲ ਫੂਕ ਕੇ ਆਉਣਗੇ, ਉਹ ਹੁਣ ਟਿਕਟਾਂ ਨਹੀਂ ਵੇਚਣਗੇ ਉਹਦੀਆਂ। ਸੋ ਇਹ ਵੀ
ਵਰਚੁਅਲ ਘਰ ਬੈਠ ਕੇ,
ਹਾਂ ਹਾਂ, ਸਾਰਾ ਉਹਦੀ ਸਟ੍ਰੀਮਿੰਗ ਵਗੈਰਾ ਹੋਏਗੀ ਤੇ ਉਹਨੂੰ ਟੀਵੀ ਤੇ ਦਿਖਾਇਆ ਜਾਏਗਾ।
ਵੈਸੇ ਮੈਂ ਸੁਣਿਆ ਮਤਲਬ ਕਈ ਪਾਕਿਸਤਾਨੀ ਕ੍ਰਿਕਟਰਸ ਦੇ ਮੂੰਹੋਂ ਹੀ ਵੀ ਉਹਨਾਂ ਦੀਆਂ ਟਿਕਟਾਂ ਬਹੁਤੀਆਂ ਵਿਕਦੀਆਂ ਵੀ ਨਹੀਂ।
ਇਹ ਵੀ ਫਿਰ
ਹਮੇਸ਼ਾ IPL ਨਾਲ ਕੰਪੇਅਰ ਕਰਦੇ ਆ ਤੇ ਕਹਿੰਦੇ ਦੇਖੋ IPL ਕਿੰਨੀ ਸ਼ਾਨਦਾਰ ਹੈ ਤੇ PSL ਦੇ ਵਿੱਚ ਉਹ ਗੱਲ ਨਹੀਂ ਬਣਦੀ। ਨਹੀਂ, ਪਾਕਿਸਤਾਨੀ ਜਿਹੜੇ ਐਕਸ ਕ੍ਰਿਕਟਰਸ ਨੇ
ਉਹੀ ਕਹਿੰਦੇ,
ਉਹਨਾਂ ਦੇ ਮੂੰਹੋਂ ਹੀ ਮੈਂ ਯੂਟਿਊਬ ਤੇ ਕਈ ਵੀਡੀਓਜ਼ ਦੇ ਵਿੱਚ ਸੁਣਿਆ। ਮੈਂ ਕਦੇ ਕੋਈ ਮੈਚ ਤਾਂ ਨਹੀਂ ਦੇਖਿਆ,
ਮੈਂ ਵੀ ਨਹੀਂ ਦੇਖਿਆ। ਹਾਂ, IPL ਵੀ 28 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਸ ਵੀਕਐਂਡ ਤੋਂ।
ਹਾਂਜੀ,
ਸਟਾਰਟਿੰਗ ਦਿਸ ਵੀਕਐਂਡ। ਅੱਛਾ ਵਾਸੂ ਜੀ, ਕੁਇਕਲੀ ਗੱਲ ਹੁਣ ਕਰ ਲਈਏ ਬਿੱਲ 21 ਬਾਰੇ, ਜਿਹੜਾ ਕਿਊਬੈਕ ਦਾ ਸੈਕੂਲਰਿਜ਼ਮ ਲਾਅ 2019 ਦੇ ਵਿੱਚ ਲਾਗੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਇਹਦੇ ਬਾਰੇ ਗੱਲ ਕਰੀਏ, ਸੁਪਰੀਮ ਕੋਰਟ ਦੇ ਵਿੱਚ ਅੱਜ ਇਹ ਮਾਮਲਾ ਕਿਉਂ ਆਇਆ, ਮੈਂ ਕੁਇਕਲੀ ਇਹ ਜ਼ਰੂਰ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2 to $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਹੋਰ ਜਾਣਕਾਰੀ ਲਈ ਕਾਲ 604-363-2200-604-363-2200 ਔਰ ਵਿਜ਼ਿਟ planinsurance.ca। ਦੈਟਸ planinsurance.ca। ਵਸੂ ਜੀ, ਬਿੱਲ 21 ਕਿਊਬੈਕ ਦਾ ਸੈਕੂਲਰਿਜ਼ਮ ਲਾਅ 2019 ਦੇ ਵਿੱਚ ਲਾਗੂ ਕੀਤਾ ਸੀ ਉੱਥੋਂ ਦੀ ਸਰਕਾਰ ਨੇ, ਜਿਹਦੇ ਵਿੱਚ ਇਹ ਆਖਿਆ ਗਿਆ ਸੀ ਕਿ ਜਿਹੜੇ ਵੀ ਕੋਈ ਪੋਜੀਸ਼ਨਸ ਆਫ ਅਥਾਰਿਟੀ ਦੇ ਵਿੱਚ ਮੁਲਾਜ਼ਮ ਨੇ, ਭਾਵੇਂ ਉਹ ਟੀਚਰ ਹੋਇਆ, ਭਾਵੇਂ ਉਹ ਅਦਾਲਤ ਦਾ ਜੱਜ ਆ, ਭਾਵੇਂ ਉਹ ਪੁਲਿਸ ਅਫਸਰ ਆ, ਕਿ ਉਹ ਕੋਈ ਵੀ ਰਿਲੀਜੀਅਸ ਸਿੰਬਲ ਨਹੀਂ ਪਹਿਨ ਸਕਦੇ। ਅਫਕੋਰਸ ਇਹਦਾ ਸਭ ਤੋਂ ਵੱਡਾ ਜਿਹੜਾ ਇੰਪੈਕਟ ਪਿਆ ਸੀ ਉਹ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ, ਈਵਨ ਸਿੱਖ ਭਾਈਚਾਰੇ ਨਾਲ ਸੰਬੰਧਿਤ ਕਈ ਟੀਚਰਸ ਅਤੇ ਕਈ ਹੋਰ ਜਿਹੜੇ ਪ੍ਰੋਫੈਸ਼ਨਲ ਸੀ ਉਹਨਾਂ ਉੱਪਰ ਅਸਰ ਪਿਆ। ਕਈ ਤਾਂ ਇਸ ਕਦਰ ਇਸ ਲਾਅ ਕਰਕੇ ਇੰਪੈਕਟ ਹੋਏ 2019 ਜਦੋਂ ਲਾਗੂ ਹੋਇਆ ਕਿ ਉਹਨਾਂ ਨੇ ਕਿਊਬੈਕ ਸੂਬਾ ਹੀ ਛੱਡ ਦਿੱਤਾ, ਕਿਉਂਕਿ ਆਪਣੀ ਜਿਹੜੀ ਫੀਲਡ ਦੇ ਵਿੱਚ ਉਹਨਾਂ ਨੇ ਕੰਮ ਕਰਨ ਵਾਸਤੇ ਤਾਲੀਮ ਹਾਸਲ ਕੀਤੀ, ਉਹਨਾਂ ਦੀ ਐਕਸਪਰਟੀਜ਼ ਆ, ਉਹਦੇ 'ਚੋਂ ਇਸ ਕਰਕੇ ਕੰਮ ਨਹੀਂ ਸੀ ਕਰ ਸਕਦੇ ਕਿਉਂਕਿ ਉਹ ਕੋਈ ਰਿਲੀਜੀਅਸ ਸਿੰਬਲ ਪਹਿਨਦੇ ਸੀ। ਹੁਣ ਉਹਦਾ ਸਿਰਫ ਇੱਕੋ ਇੱਕ ਤਰੀਕਾ ਸੀ ਵੀ ਜੇ ਕੋਈ ਦਸਤਾਰਧਾਰੀ ਮੰਨ ਲਓ ਅਧਿਆਪਕ ਆ, ਵੀ ਤੁਸੀਂ ਦਸਤਾਰ ਨਾ ਪਹਿਨੋ, ਤੁਸੀਂ ਕੇਸ ਘਟਾਓ ਤਾਂ ਫਿਰ ਤੁਸੀਂ ਕੰਮ ਕਰੀ ਚੱਲੋ, ਉਹ ਕਿ ਅਫਕੋਰਸ ਜੋ ਜ਼ਾਹਰ ਹੈ ਕਈਆਂ ਨੂੰ ਨਾਗਵਾਰਾ ਸੀ। 2019 ਦੇ ਵਿੱਚ ਕਿਊਬੈਕ ਦੀ ਸਰਕਾਰ ਇੱਕ ਕਾਨੂੰਨ ਲਾਗੂ ਕਰਦੀ ਆ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਕਰਕੇ। ਕੈਨੇਡਾ ਦੀ ਕੋਨਸਟੀਟਿਊਸ਼ਨ ਦੇ ਵਿੱਚ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ ਮੁਤਾਬਕ ਸੈਕਸ਼ਨ 33 ਆ ਜਿਹੜਾ ਕਿ ਸੂਬਿਆਂ ਨੂੰ ਜਾਂ ਸਰਕਾਰਾਂ ਨੂੰ ਬੇਸਿਕਲੀ ਇਹ ਇਖਤਿਆਰ ਦਿੰਦਾ ਕਿ ਤੁਸੀਂ ਜਿਹੜਾ ਵੀ ਕੋਈ ਕਾਨੂੰਨ ਆਪਣਾ ਕੋਈ ਇਹੋ ਜਿਹਾ ਲਾਗੂ ਕਰਦੇ ਹੋ ਜਿਹਨੂੰ ਅਦਾਲਤਾਂ ਇਹ ਕਹਿ ਦੇਣ ਕਿ ਇਹ ਸੰਵਿਧਾਨ ਦੀ ਉਲੰਘਣਾ ਕਰਦਾ, ਤੁਸੀਂ ਉਹਨੂੰ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਕਰਕੇ 5 ਸਾਲ ਵਾਸਤੇ ਲਾਗੂ ਕਰ ਸਕਦੇ ਹੋ। 5 ਸਾਲ ਬਾਅਦ ਇਸ ਨੂੰ ਦੁਬਾਰਾ ਤੋਂ ਰੀਨਿਊ ਕਰਨਾ ਪੈਂਦਾ। ਅਸੀਂ ਪਿਛਲੇ 2-3 ਸਾਲ 'ਚ ਮਲਟੀਪਲ ਟਾਈਮਸ ਇਹਦੀ ਬੜੀ ਡੀਟੇਲ 'ਚ ਗੱਲ ਕੀਤੀ ਆ। ਹੋਇਆ ਕੀ ਹੈ ਕਿ ਜਦੋਂ 1982 ਦੇ ਵਿੱਚ ਇਹ ਇਸ ਲਾਅ ਨੂੰ ਲਾਗੂ ਕੀਤਾ ਗਿਆ, ਨੋਟ ਵਿਦ ਸਟੈਂਡਿੰਗ ਕਲੋਜ਼ ਕੋਨਸਟੀਟਿਊਸ਼ਨ ਦਾ ਹਿੱਸਾ ਜਦੋਂ ਬਣਿਆ, ਉਦੋਂ ਇਹ ਸੀ ਵੀ ਇਹਨੂੰ ਵਰਤਣਾ ਨਹੀਂ ਕਿਸੇ ਨੇ ਬਹੁਤਾ, ਇਹ ਤਾਂ ਵੈਸੇ ਇੱਕ ਤਰ੍ਹਾਂ ਇੱਕ ਸਿਰਫ ਪਲੋਸਣ ਵਾਸਤੇ ਸਰਕਾਰਾਂ ਨੂੰ ਸੂਬਿਆਂ ਨੂੰ ਇਹ ਅਸੀਂ ਮਾਦੇ ਦੇ ਵਿੱਚ ਸ਼ਾਮਲ ਕਰ ਰਹੇ ਹਾਂ, ਵਰਤੇਗਾ ਨਹੀਂ ਕੋਈ
ਕਿਉਂਕਿ ਪੋਲੀਟੀਕਲੀ ਉਹਨਾਂ ਵਾਸਤੇ ਬੜਾ ਇਹ ਔਖਾ ਹੋਏਗਾ,
ਪੋਲੀਟੀਕਲ ਸੁਸਾਈਡ ਹੋ ਜਾਣਾ ਜਿਹਨੇ ਕੀਤਾ ਉਹਦੀ ਮੁਖਾਲਫਤ ਨਹੀਂ ਹੋਣੀ ਆ। ਅਤੇ ਬਸ ਜੀ, ਸ਼ੁਰੂ ਸ਼ੁਰੂ 'ਚ ਹੋਇਆ ਵੀ ਇੱਦਾਂ ਹੀ ਕਿ 2019 ਤੱਕ ਇਸ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ 3 ਜਾਂ 4 ਵਾਰੀ ਹੀ ਕੀਤੀ ਗਈ ਸੀ, ਅਤੇ ਪ੍ਰਾਈਮੈਰੀਲੀ ਉਹ ਵੀ ਕੀਤੀ ਗਈ ਬਹੁਤੀ ਕਿਊਬੈਕ ਦੇ ਵਿੱਚ ਹੀ, ਇੱਕ ਵਾਰ ਕਿਤੇ ਸਸਕੈਚੂ ਨਾਲ ਉਹਨੇ ਵਰਤਿਆ ਸੀ, ਪਰ ਪ੍ਰਾਈਮੈਰੀਲੀ ਕਿਊਬੈਕ ਨੇ ਇਹਦੀ ਵਰਤੋਂ ਕੀਤੀ,
ਉਹ ਵੀ ਐਜ਼ ਅ ਸਾਈਨ ਆਫ ਪ੍ਰੋਟੈਸਟ,
ਉਹ ਵੀ ਐਜ਼ ਅ ਸਾਈਨ ਆਫ ਪ੍ਰੋਟੈਸਟ, ਯੈਸ, ਕਿਉਂਕਿ ਕਿਊਬੈਕ ਵਾਲੇ ਆਪਣੀ ਇੱਕ ਵੱਖਰੀ ਜਿਹੜੀ ਉੱਥੇ ਲੀਹ 'ਤੇ ਚੱਲਦੇ ਨੇ। ਪਰ 2019 ਤੋਂ ਲੈ ਕੇ ਹੁਣ ਤੱਕ ਇਹ ਘੱਟੋ ਘੱਟ 11 ਵਾਰੀ ਇਨਵੋਕ ਹੋ ਚੁੱਕਾ, ਅਤੇ ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਅਕਤੂਬਰ 2025 ਤੋਂ ਲੈ ਕੇ ਦਸੰਬਰ 2025 ਦੇ ਵਿੱਚ 3 ਮਹੀਨਿਆਂ ਦੇ ਵਿੱਚ ਅਲਬਰਟਾ ਨੇ 4 ਵਾਰੀ ਨੋਟ ਵਿਦ ਸਟੈਂਡਿੰਗ ਕਲੋਜ਼ ਇਨਵੋਕ ਕਰ ਦਿੱਤਾ। ਸੋ ਨੋਟ ਵਿਦ ਸਟੈਂਡਿੰਗ ਕਲੋਜ਼ ਦੇ ਬਾਰੇ ਅੱਜ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਬੜੀ ਅਹਿਮ ਸੁਣਵਾਈ ਸ਼ੁਰੂ ਹੋ ਰਹੀ ਆ, 4 ਦਿਨਾਂ ਦੀ ਸੁਣਵਾਈ ਆ, ਮਲਟੀਪਲ ਧਿਰਾਂ ਦੇ ਵਿੱਚ ਸ਼ਾਮਲ ਨੇ, ਅਤੇ ਫੈਡਰਲ ਸਰਕਾਰ ਨੇ ਉਹਦੇ ਵਿੱਚ ਇੱਕ ਬੜੀ ਸਪੈਸੀਫਿਕ ਮੰਗ ਸੁਪਰੀਮ ਕੋਰਟ ਮੂਹਰੇ ਰੱਖੀ ਆ।
ਸੋ ਵਿਜੇ ਜੀ, ਜਿਹੜੀ ਆ ਹੀਅਰਿੰਗ ਆ ਅੱਜ ਸ਼ੁਰੂ ਹੋ ਰਹੀ ਆ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ। ਆਮ ਤੌਰ 'ਤੇ ਜਦੋਂ ਹੀਅਰਿੰਗ ਹੋਵੇ ਉਹ ਇੱਕ ਦਿਨ ਦੀ ਹੁੰਦੀ ਆ, ਜੇ ਬਹੁਤ ਜ਼ਿਆਦਾ ਇੰਪੋਰਟੈਂਟ ਮੈਟਰ ਹੋਵੇ ਤਾਂ ਫਿਰ ਦੋ ਦਿਨਾਂ ਦੀ ਹੀਅਰਿੰਗ ਹੁੰਦੀ ਆ। ਇਸ ਮਾਮਲੇ ਵਾਸਤੇ 4 ਦਿਨਾਂ ਦੀ ਹੀਅਰਿੰਗ ਰੱਖੀ ਗਈ ਆ। ਸੋ ਉਸ ਤੋਂ ਪਤਾ ਲੱਗਦਾ ਕਿ ਮਾਮਲਾ ਕਿੰਨਾ ਗੰਭੀਰ ਹੈ। ਇਹਦੇ ਵਿੱਚ ਵਿਜੇ ਜੀ ਦਰਜਨਾ ਵਕੀਲ ਹੋਣਗੇ,
142 ਲੋਅਰ।
ਸੋ ਇਹਦੇ ਵਿੱਚ 6 ਗਰੁੱਪ ਨੇ ਅਪੀਲੈਂਟਸ ਦੇ, ਤੇ ਉਹਨਾਂ ਦੇ ਵਿੱਚ ਨਾਲ ਫਿਰ ਕੁਬੈਕ ਦੀ ਸਰਕਾਰ, ਸੋ ਇਹਦੇ ਵਿੱਚ ਫੈਡਰਲ ਸਰਕਾਰ ਹੈ, ਪਲੱਸ 5 ਸੂਬੇ ਵੀ ਇਹਦੇ ਵਿੱਚ ਸ਼ਾਮਲ ਨੇ, ਫਿਰ 38 ਇੰਟਰਵੀਨਰ ਗਰੁੱਪਸ ਨੇ
ਜੀ।
ਸੋ ਇੱਕ ਬਹੁਤ ਵੱਡਾ ਮੁਕੱਦਮਾ ਹੈ, ਤੇ ਇਹ ਜਿਹੜਾ ਮਾਮਲਾ ਹੈ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ, ਕਿਉਂਕਿ ਪਹਿਲਾਂ ਕੁਬੈਕ ਦੀ ਸੁਪੀਰੀਅਰ ਕੋਰਟ ਦੇ ਵਿੱਚ 221 ਦੇ ਵਿੱਚ, ਉਸ ਤੋਂ ਬਾਅਦ ਕੋਰਟ ਕੁਬੈਕ ਦੀ ਹੀ ਕੋਰਟ ਆਫ ਅਪੀਲ ਦੇ ਵਿੱਚ 224 'ਚ ਕੁਬੈਕ ਦੀ ਸਰਕਾਰ ਦਾ ਪੱਖ ਪੂਰਿਆ ਸੀ ਅਦਾਲਤਾਂ ਨੇ। ਅਦਾਲਤਾਂ ਨੇ ਕਿਹਾ ਸੀ ਕਿ ਸਰਕਾਰ ਨੇ ਨੋਟ ਵਿਦ ਸਟੈਂਡਿੰਗ ਕਲੋਜ਼ ਇਸਤੇਮਾਲ ਕੀਤਾ, ਜਾਇਜ਼ ਕੀਤਾ, ਕਿਉਂਕਿ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਜਿਹੜਾ ਤੁਸੀਂ ਮੈਂਸ਼ਨ ਕੀਤਾ ਸੈਕਸ਼ਨ 33 ਆਫ ਦਾ ਚਾਰਟਰ ਆਫ ਰਾਈਟਸ ਐਂਡ ਫਰੀਡਮਸ, ਉਹਦੇ ਵਿੱਚ ਬੜਾ ਕਹਿੰਦੇ ਲੈਂਗੁਏਜ ਬੜੀ ਕਲੀਅਰ ਹੈ, ਕੋਈ ਐਂਬੀਗੁਇਟੀ ਹੈ ਨਹੀਂ। ਸੋ ਇਸ ਕਰਕੇ ਉਹਨਾਂ ਨੇ ਜਾਇਜ਼ ਕੀਤਾ, ਪਰ ਨਾਲ ਉਹਨਾਂ ਨੇ ਜ਼ਰੂਰ ਕਹਿਤਾ, ਸੋ ਆਈ ਥਿੰਕ ਵਨ ਆਫ ਦਾ ਟੂ, ਆਈ ਥਿੰਕ ਕੋਰਟ ਆਫ ਅਪੀਲ ਨੇ ਇਹ ਗੱਲ ਕਹੀ ਸੀ ਕਿ ਵੀ ਜਿਹੜੇ ਕਾਨੂੰਨ ਵਾਸਤੇ ਤੁਸੀਂ ਇਸਤੇਮਾਲ ਕਰ ਰਹੇ ਹੋ, ਜਿਹੜੇ ਲਾਅ ਨੂੰ ਪ੍ਰੋਟੈਕਟ ਕਰਨ ਵਾਸਤੇ ਤੁਸੀਂ ਨੋਟ ਵਿਦ ਸਟੈਂਡਿੰਗ ਕਲੋਜ਼ ਇਸਤੇਮਾਲ ਕਰ ਰਹੇ ਹੋ, ਉਹ ਠੀਕ ਨਹੀਂ
ਜੀ।
ਹੁਣ ਵਿਜੇ ਜੀ, ਇਹ ਜਿਹੜਾ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆ, ਜਿਵੇਂ ਅਸੀਂ ਗੱਲ ਕੀਤੀ ਕਿ ਸੈਕਸ਼ਨ 33 ਉਹਦੀ ਤਾਂ ਲੈਂਗੁਏਜ ਹੀ ਬੜੀ ਕਲੀਅਰ ਆ, ਉਹਦੇ ਵਿੱਚ ਕੋਈ ਐਂਬੀਗੁਇਟੀ ਹੈ ਨਹੀਂ। ਸੋ ਸੁਪਰੀਮ ਕੋਰਟ ਕਰੇਗੀ ਕੀ?
ਸੁਪਰੀਮ ਕੋਰਟ ਵੀ ਇੱਥੇ ਬੜੀ ਖੜਿੱਕੀ 'ਚ ਫਸ ਗਈ, ਕਿਉਂਕਿ ਉਹ ਕਾਨੂੰਨ ਦੇ ਦੇਖੋ ਕੋਰਟ ਦਾ ਕੰਮ ਕੀ ਆ, ਅਸੀਂ ਪਿਛਲੇ ਬਹੁਤ ਸਾਰੇ ਸੈਗਮੈਂਟ 'ਚ ਅਲੱਗ ਅਲੱਗ ਸੰਦਰਭ 'ਚ ਗੱਲ ਕੀਤੀ ਆ, ਕੋਰਟ ਨੇ ਕੀ ਕਰਨਾ, ਜਿਹੜਾ ਕਾਨੂੰਨ ਲਿਖਿਆ ਹੋਇਆ, ਜਿਹੜਾ ਰੂਲ ਹੈਗਾ ਜਾਂ ਲਾਅ ਹੈਗਾ ਕੈਨੇਡਾ ਦਾ, ਉਹਨਾਂ ਨੇ ਤਾਂ ਉਹਨੂੰ ਇੰਟਰਪ੍ਰੈਟ ਕਰਕੇ ਆਪਣੀ ਜੱਜਮੈਂਟ ਦੇਣੀ ਆ। ਸੋ ਜਿਵੇਂ ਹੇਠਲੀ ਅਦਾਲਤ ਨੇ ਕਹਿਤਾ ਵੀ ਕਾਨੂੰਨ ਤਾਂ ਬੜਾ ਸਪਸ਼ਟ ਲਿਖਿਆ ਹੋਇਆ, ਅਤੇ ਉਸ ਕਾਨੂੰਨ ਦੀ ਲੈਂਗੁਏਜ ਮੁਤਾਬਕ ਸੂਬਿਆਂ ਨੂੰ ਅਧਿਕਾਰ ਹੈਗਾ ਇਸ ਨੋਟ ਵਿਦ ਸਟੈਂਡਿੰਗ ਕਲੋਜ਼ ਨੂੰ ਇਨਵੋਕ ਕਰਕੇ ਆਪਣੇ ਜਿਹੜੇ ਕਾਨੂੰਨ ਨੇ ਲਾਗੂ ਕਰਨ ਦਾ। ਸੋ ਸੁਪਰੀਮ ਕੋਰਟ ਨੂੰ ਕੋਈ ਵਿੱਚ ਦਾ ਰਸਤਾ ਲੱਭਣਾ ਪੈਣਾ, ਕਿਉਂਕਿ ਇਹਦੇ ਖਿਲਾਫ਼ ਰੂਲ ਨਹੀਂ ਕਰ ਸਕਦੇ ਉਹ।
ਸੋ ਫੈਡਰਲ ਸਰਕਾਰ ਦਾ ਤੁਸੀਂ ਜ਼ਿਕਰ ਕੀਤਾ ਸੀ, ਫੈਡਰਲ ਸਰਕਾਰ ਨੇ ਪਿਛਲੇ ਸਾਲ ਇਹ ਮੰਗ ਰੱਖੀ ਸੀ, ਉਹਨਾਂ ਨੇ ਇੱਕ ਲੀਗਲ ਫਾਈਲਿੰਗ ਕੀਤੀ ਮਾਰਕ ਕਾਰਨੀ ਦੀ ਐਡਮਿਨਿਸਟ੍ਰੇਸ਼ਨ ਨੇ, ਕਿ ਤੁਸੀਂ ਕਿਸੇ ਤਰ੍ਹਾਂ ਦੀ ਰਿਸਟ੍ਰਿਕਸ਼ਨ ਲਗਾਓ ਕਿ ਇਸ ਨੋਟ ਵਿਦ ਸਟੈਂਡਿੰਗ ਕਲੋਜ਼ ਨੂੰ ਕਿੰਨੀ ਫ੍ਰੀਕੁਐਂਟਲੀ ਇਸਤੇਮਾਲ ਕੀਤਾ ਜਾ ਸਕਦਾ ਤੇ ਇਹਨੂੰ ਕਿੰਨੀ ਵਾਰ ਰੀ ਇਨਵੋਕ ਕੀਤਾ ਜਾ ਸਕਦਾ, 5 ਸਾਲਾਂ ਵਾਸਤੇ ਹੁੰਦਾ ਨਾ, ਰਿਪੀਟ ਯੂਜ਼ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਹੋਵੇ। ਸੋ ਹੁਣ ਫਿਰ ਸੁਪਰੀਮ ਕੋਰਟ ਦੇ ਵੱਲੋਂ ਇਹ ਮੰਨਿਆ ਜਾ ਰਿਹਾ, ਜਿਹੜੇ ਲੀਗਲ ਐਕਸਪਰਟਸ ਨੇ ਉਹ ਕਹਿ ਰਹੇ ਨੇ ਵੀ ਉਹ ਇਹ ਤਾਂ ਨਹੀਂ ਕਹਿਣ ਲੱਗੇ ਕਿ ਨੋਟ ਵਿਦ ਸਟੈਂਡਿੰਗ ਕਲੋਜ਼ ਗੈਰ ਕਾਨੂੰਨੀ ਆ, ਜੇ ਕੋਈ ਪ੍ਰੋਵਿੰਸ਼ੀਅਲ ਸਰਕਾਰ ਨੋਟ ਵਿਦ ਸਟੈਂਡਿੰਗ ਕਲੋਜ਼ ਇਨਵੋਕ ਕਰਦੀ ਆ ਤੇ ਦੇ ਆਰ ਓਵਰ ਸਟੈਪਿੰਗ ਦੇਅਰ ਅਥਾਰਟੀ ਔਰ ਸਮਥਿੰਗ ਲਾਈਕ ਦੈਟ, ਉਹਦੇ ਚਾਂਸਿਸ ਨਾ ਮਾਤਰ ਨੇ, ਕਿਉਂਕਿ ਉਹ ਬੜੀ ਲੈਂਗੁਏਜ ਬੜੀ ਕਲੀਅਰ ਆ
ਕਾਨੂੰਨ 'ਚ, ਉਹੀ ਲਿਖਿਆ ਹੋਇਆ ਕਿ ਉਹ ਇੱਦਾਂ ਕਰ ਸਕਦੇ ਆ।
ਪਰ ਹੁਣ ਇੱਕ ਕਹਿੰਦੇ ਕਿ ਪਿਛਲੇ ਕਾਫੀ ਸਮੇਂ ਤੋਂ ਇੱਕ ਨਵਾਂ ਇੱਕ ਰੁਝਾਨ ਹੈ, ਐਂਡੋਰਸਮੈਂਟ ਆਫ ਜੁਡੀਸ਼ੀਅਲ ਡੈਕਲਰੇਸ਼ਨ। ਸੋ ਇਹਦੇ 'ਚ ਕੀ ਹੁੰਦਾ ਕਿ ਅਦਾਲਤ ਇਹ ਕਹਿ ਦੇਗੀ ਕਿ ਜਿਹੜੇ ਲਾਅਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਤੁਸੀਂ ਨੋਟ ਵਿਦ ਸਟੈਂਡਿੰਗ ਕਲੋਜ਼ ਇਨਵੋਕ ਕਰ ਰਹੇ ਹੋ
ਜੀ,
ਉਹ ਜਿਹੜਾ ਕਾਨੂੰਨ ਆ ਵੀ ਉਹ ਜਿਹੜਾ ਕਾਨੂੰਨ ਇਲੀਗਲ ਆ, ਵੀ ਉਹ ਭਾਵੇਂ ਉਹ ਲਾਗੂ ਰਹੇਗਾ ਕਿ ਉਹ ਕਾਨੂੰਨ ਠੀਕ ਨਹੀਂ ਜਿਹਦੇ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ
ਜੀ।
ਸੋ ਇਸ ਤਰ੍ਹਾਂ ਦੀ ਕੋਈ ਜੱਜਮੈਂਟ, ਬੜੀ ਨੁਆਂਸ ਦੀ ਜੱਜਮੈਂਟ ਜਿਹੜੀ ਆ ਉਹ ਸੁਪਰੀਮ ਕੋਰਟ ਆਫ ਕੈਨੇਡਾ ਤੋਂ ਐਕਸਪੈਕਟ ਕੀਤੀ ਜਾ ਰਹੀ ਹੈ।
ਇਹ ਗੱਲ ਹੋ ਗਈ ਵੀ ਜਿਵੇਂ ਮਾਸੂਏ ਟੈਸਟ ਮੈਚ ਚੱਲਦਾ ਹੋਵੇ, ਕੋਈ ਫਾਸਟ ਬੋਲਰ ਆ ਬਹੁਤ ਤੇਜ਼ ਗੇਂਦਬਾਜ਼ੀ ਕਰਦਾ, ਉਹ 6 ਦੀਆਂ 6 ਬਾਊਂਸਰਸ ਮਾਰੀ ਜਾਵੇ, ਲੀਗਲ ਆ, ਪਰ ਉਹ ਬੈਟਸਮੈਨ ਨੂੰ ਬਹੁਤ ਜ਼ਿਆਦਾ ਮੁਸ਼ਕਲ 'ਚ ਪਾਉਂਦੀਆਂ, ਅਤੇ ਜਿਹੜਾ ਰੈਫਰੀ ਆ ਜਾਂ ਅੰਪਾਇਰ ਆ ਉਹਨੂੰ ਵੈਸੇ ਹੀ ਕਹਿ ਦੇ ਵੀ ਯਾਰ ਠੀਕ ਆ ਪਰ ਥੋੜ੍ਹਾ ਦੇਖ ਕੇ ਵੀ ਅਗਲੇ ਨੂੰ ਸੱਟ ਨਾ ਲੱਗੇ, ਉਹਨੂੰ ਓਵਰ ਰੂਲ ਨਹੀਂ ਕਰ ਸਕਦਾ, ਉਹਨੂੰ ਇਹ ਨਹੀਂ ਕਹਿ ਸਕਦਾ ਵੀ ਇਹ ਤੇਰਾ ਕੰਮ ਇਲੀਗਲ ਆ। ਸੋ ਕੋਰਟ ਵੱਲੋਂ ਇੱਕ ਤਰ੍ਹਾਂ ਇੱਕ ਅਜਿਹੇ ਰੈਫਰੀ ਦੀ ਭੂਮਿਕਾ ਨਿਭਾਈ ਜਾਣੀ ਆ ਜਿਹੜਾ ਕਿ ਸਿੱਧੇ ਤੌਰ 'ਤੇ ਗੈਰ ਕਾਨੂੰਨੀ ਤਾਂ ਨਹੀਂ ਗਿਰਦਾਨ ਸਕਦਾ ਉਹ ਸੈਕਸ਼ਨ ਨੂੰ, ਪਰ ਇੱਕ ਮਾੜਾ ਜਿਹਾ ਇੱਕ ਸੰਕੇਤ ਦੇ ਸਕਦਾ ਭਾਈ ਜੇ ਤੂੰ ਗਰੇਜ਼ ਕਰ ਲਓ ਤਾਂ ਬੈਟਰ ਆ।
ਜਿਹੜੇ ਕਾਨੂੰਨ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ ਨੋਟ ਵਿਦ ਸਟੈਂਡਿੰਗ ਕਲੋਜ਼ ਦੇ ਨਾਲ
ਜੀ,
ਉਹ ਚਾਰਟਰ ਦੀ ਉਲੰਘਣਾ ਕਰਦਾ, ਨੋਟ ਵਿਦ ਸਟੈਂਡਿੰਗ ਕਲੋਜ਼ ਐਸਾ ਚਾਰਟਰ ਦੀ ਉਲੰਘਣਾ ਨਹੀਂ ਕਰਦਾ, ਕਿਉਂਕਿ ਚਾਰਟਰ ਦੇ ਸੈਕਸ਼ਨ 33 ਦੇ ਵਿੱਚ ਬਹੁਤ ਕਲੀਅਰ ਭਾਸ਼ਾ ਦੇ ਵਿੱਚ ਲਿਖਿਆ ਹੋਇਆ
ਕਰੈਕਟ,
ਪਰ ਜਿਹੜੇ ਕਾਨੂੰਨ ਨੂੰ ਤੁਸੀਂ ਇਹਦੇ ਨਾਲ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਚਾਰਟਰ ਦੀ ਉਲੰਘਣਾ ਕਰਦਾ, ਇਸ ਤਰ੍ਹਾਂ ਦੀ ਕੋਈ ਜੱਜਮੈਂਟ ਆ ਸਕਦੀ ਹੈ।
ਫੈਡਰਲ ਸਰਕਾਰ ਨੇ ਦੇਖੋ ਪਹਿਲਾਂ ਇਹ ਗੱਲ ਕੀਤੀ ਹੈ ਉਹਨਾਂ ਦਾ ਇਹ ਤਰਕ ਆ ਕਿ ਜੇ ਤੁਸੀਂ ਕਿਸੇ ਵੀ ਹੱਕ ਨੂੰ ਕਿਸੇ ਵੀ ਰਾਈਟ ਨੂੰ ਜੇ ਪਰਮਾਨੈਂਟਲੀ ਸਸਪੈਂਡ ਕਰ ਦਿੰਦੇ ਹੋ ਜੋ ਕਿ ਇਸ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਨਾਲ 5-5 ਸਾਲ ਬਾਅਦ ਉਹਨੂੰ ਪਰਮਾਨੈਂਟ ਸਸਪੈਂਸ਼ਨ ਵਾਲੀ ਗੱਲ ਹੀ ਹੋ ਗਈ ਨਾ, ਫਿਰ ਤਾਂ ਉਹ ਉਸ ਹੱਕ ਨੂੰ ਪੂਰੀ ਤਰ੍ਹਾਂ ਐਲੀਮੀਨੇਟ ਕਰਨ ਦੇ ਬਰਾਬਰ ਆ। ਸੋ ਪਰਮਾਨੈਂਟ ਸਸਪੈਂਸ਼ਨ ਔਰ ਸਸਟੇਨਡ ਸਸਪੈਂਸ਼ਨ ਇਜ਼ ਇਕੁਅਲ ਟੂ ਪਰਮਾਨੈਂਟ ਐਲੀਮੀਨੇਸ਼ਨ। ਸੋ ਇੱਦਾਂ ਦਾ ਤਰਕ ਉਹ ਅਦਾਲਤ ਦੇ ਵਿੱਚ ਦੇ ਰਹੇ ਨੇ,
ਤੇ ਜੇ ਪੋਲੀਟੀਕਲ ਅਸੀਂ ਇਹਦਾ ਕੰਟੈਕਸਟ ਵੀ ਦੇਖੀਏ ਤਾਂ ਇਟਸ ਕਾਇੰਡ ਆਫ ਲਿਬਰਲਸ ਵਰਸਿਸ ਕੰਜ਼ਰਵੇਟਿਵਸ।
ਬਿਲਕੁਲ,
ਕਿਉਂਕਿ ਜਿਹੜਾ ਨੋਟ ਵਿਥਸਟੈਂਡਿੰਗ ਕਲੋਜ਼ ਜ਼ਿਆਦਾ ਇਨਵੋਕ ਕੀਤਾ ਜਾ ਰਿਹਾ ਉਹ ਜਿਹੜੀਆਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਗਵਰਨਮੈਂਟਸ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ,
ਕਿਊਬੈਕ, ਓਨਟਾਰੀਓ, ਅਲਬਰਟਾ, ਸਸਕੈਚੁਅਨ।
ਤੇ ਜਿਹੜੀ ਸਰਕਾਰ ਇਹਦੇ ਖਿਲਾਫ ਖੜੀ ਹੈ ਉਹ ਹੈ ਫੈਡਰਲ ਲਿਬਰਲ ਸਰਕਾਰ।
ਵਾਸੂ ਜੀ, ਕਈ ਜਿਹੜੀ ਸੂਬਾਈ ਸਰਕਾਰਾਂ ਨੇ ਉਹ ਵੀ ਇਹਦੇ ਵਿੱਚ ਧਿਰ ਬਣੀਆਂ ਨੇ, ਇੰਕਲੂਡਿੰਗ ਦ ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ। ਤੇ ਜਿਹੜਾ ਅਸਲ ਦੇ ਵਿੱਚ ਇਹ ਕੇਸ ਹੈ, ਜਿਹੜੀਆਂ ਇਹਦੀਆਂ ਅਸਲ ਧਿਰਾਂ ਨੇ, ਇਹ ਇਟ ਇਜ਼ ਬਿਟਵੀਨ ਇੰਗਲਿਸ਼ ਮੋਂਟਰੀਆਲ ਸਕੂਲ ਬੋਰਡ, ਕਿਊਬੈਕ ਟੀਚਰਸ ਯੂਨੀਅਨ, ਵਰਲਡ ਸਿੱਖ ਆਰਗਨਾਈਜੇਸ਼ਨ, ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਅਤੇ ਕੁਝ ਹੋਰ ਧਿਰਾਂ, ਵਰਸਿਜ਼ ਦੀ ਗਵਰਨਮੈਂਟ ਆਫ ਕਿਊਬੈਕ ਐਂਡ ਸਮ ਅਦਰ ਪਾਰਟੀਜ਼।
ਜੀ,
ਸੋ ਉਹਨਾਂ ਵੱਲੋਂ ਜਿਹੜਾ ਮੁਕੱਦਮਾ ਹੈ ਇਹ ਕਿਊਬੈਕ ਦੀ ਸਰਕਾਰ ਦੇ ਫੈਸਲੇ ਖਿਲਾਫ ਕੀਤਾ ਗਿਆ, ਜਿਹਦੇ ਵਿੱਚ ਹੁਣ ਫੈਡਰਲ ਸਰਕਾਰ ਵੀ ਦਖਲ ਅੰਦਾਜ਼ੀ ਕਰਕੇ ਆਪਣੀ ਪਲੀ ਇਹ ਲਗਾ ਰਹੇ ਨੇ ਕਿ ਨੋਟ ਵਿਥਸਟੈਂਡਿੰਗ ਕਲੋਜ਼ ਦੇ ਰਿਪੀਟ ਯੂਜ਼ ਦੇ ਉੱਪਰ ਸੁਪਰੀਮ ਕੋਰਟ ਜੇ ਕਿਸੇ ਤਰ੍ਹਾਂ ਦਾ ਕੋਈ ਬੰਦਿਸ਼ ਲਗਾ ਸਕਦਾ, ਕੋਈ ਰਿਸਟ੍ਰਿਕਸ਼ਨ ਲਗਾ ਸਕਦਾ, ਤਾਂ ਉਹ ਮੰਗ ਕੀਤੀ ਜਾ ਰਹੀ ਹੈ। ਪ੍ਰਾਇਮਰੀ ਕੇਸ ਇਹ ਆ, ਅੱਜ ਤੋਂ ਗੱਲ ਸ਼ੁਰੂ ਹੋ ਰਹੀ ਆ, ਚਾਰ ਦਿਨਾਂ 'ਚ ਦੇਖੋ ਸੁਣਵਾਈ ਮੁੱਕਣੀ ਆ। ਯਾਰ 142 ਵਕੀਲ ਕਿੰਨੇ, 38 ਮਤਲਬ ਦਰਜਣਾ ਇਹਦੇ ਵਿੱਚ ਇੰਟਰਵੀਨਰਸ ਨੇ, ਚਾਰ ਦਿਨਾਂ 'ਚ ਮੈਨੂੰ ਤਾਂ ਇਹ ਨਹੀਂ ਸਮਝਾਉਂਦੀ ਸਾਰਿਆਂ ਦੀ ਗੱਲ ਸੁਣਨਗੇ ਕਿਵੇਂ, ਕਿਉਂਕਿ ਹੀਅਰਿੰਗ ਦਾ ਮਕਸਦ ਤਾਂ ਇਹੀ ਆ, ਜਿਹਨੇ ਜਿਹਨੇ ਇੰਟਰਵਿਊਨਰ ਸਟੈਟਸ ਲਿਆ ਉਹ ਆਪੋ ਆਪਣੀਆਂ ਸਬਮਿਸ਼ਨਸ ਵੀ ਦੇਣਗੇ। ਚਾਰ ਦਿਨਾਂ ਤੋਂ ਬਾਅਦ ਇਹ 'ਚ ਕੋਈ ਜਜਮੈਂਟ ਛੇਤੀ ਆਉਣ ਦੇ ਚਾਂਸਿਸ ਨਹੀਂ ਹੈਗੇ, ਜਜਮੈਂਟ ਤਾਂ 1.5-2 ਸਾਲ ਤੱਕ ਵੀ ਲੱਗ ਸਕਦਾ ਹੈ।
ਜੀ ਜੀ
ਜੀ, ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਵਿਜੇ ਜੀ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਹੈ। ਹੈਵ ਅ ਨਾਈਸ ਡੇ।
ਯੂ ਟੂ। ਥੈਂਕ ਯੂ।
ਥੈਂਕ ਯੂ।